मिथ्या सर्वण पर निंदा सुनह।
गुरु दयालु है, गुरु कृपालु है, गुरु साढ़े अवगुणा ना चितार के फिर भी सानू वार वार समझाने का यत्न करता है। गुरु ईश्वर की प्राप्ति का मार्ग दस के ऐसे वचन कहता है, खार है खांड रेत में बिखरी, हस्ती चुनी न जाए। हरी रेते दे विच मिली हुई खंड वांग है, हाथी उसनू चुभ नहीं सकता। गुर भली बुझाई चीटी हुए के खाए, हर है खान रेत में बिखरी हस्ती चुनी न जाए। कबीर गुर भली बुझाई चीटी हुए के खाए, हाथी रेते चो खंड नु चुभ नहीं सकता, कीड़ी चुभ लेंगी। हाथी का आकार बहुत बड़ा है पर कीड़ी के शरीर का आकार बहुत छोटा है। इतने मुराद गुरु पातशाह ने दिखती है कि निम्रता धारण करे बिना अकाल पुरख वाहिगुरु की प्राप्ति नहीं हो सकती। अगर तेरे अंदर हाथी वांग अहंकार है तो रब नु प्राप्त नहीं हो सकता। याद रखो, निम्रता ही उस नाल मिलती है। गुरु तुसी हैरान होवोगे कि तुहाडे एक एक छोटे तो छोटे सवाल का भी जवाब दिंदा है। ये वक्री गल है कि असी गुरु तो कदे पुछिए ही ना तो जा सवाल करके भुल जाइए कि जवाब की है। असी केवल सवाल करने जाते हैं, गुरु तो जवाब नहीं मंगते। जे गुरु जवाब दिंदा है उन्हें गुरु के पावन बचना वल कदे ध्यान नहीं देंदे। कि जो गुरु ने मेरे सवाल का हल दसया है, मैं उस पर अमल करा, ऐसा असी नहीं करते। इस करके परमार्थ के रस्ते से चलण तो पछड़ जाते। गुरु ने पावन बाणी च वचन कहे ने कि निरंकार ने तुहानू शरीर दिता है, तुसी केवल इन्ना जानते हो कि शरीर मेरा है, शरीर नाल मैं कर्म करने ने जो मेरी इच्छा है वो मैं करांगा, और तुसी करदे भी अपने मन मुताबिक हो, जिवें तुहाडा मन कहिंदा है, मन मनदा है, वैसे वैसे तुसी कर्म करदे हो। बाणी च ऐसे बचन आए ने, मन का कहया मनसा करे। मनसा हुंदी है बुद्धि, जो मन कहिंदा है बुद्धि वो कुछ करदी है। ਤੇ ਮਨ ਕਿੰਨਾ ਕੁ ਜਾਣਦਾ ਹੈ, ਇਹ ਮਨ ਪਾਪ ਪੁੰਨ ਉਚਰੈ, ਇਹ ਦੋ ਹੀ ਗੱਲਾਂ ਜਾਣਦਾ। ਜਾਂ ਤਾਂ ਇਹ ਪਾਪ ਕਰਮ ਦੱਸਦਾ ਹੈ, ਜਾਂ ਇਹ ਪੁੰਨ ਕਰਮ ਦੱਸਦਾ ਹੈ। ਤੀਸਰੀ ਗੱਲ ਇਸ ਮਨ ਨੂੰ ਨਹੀਂ ਆਉਂਦੀ। ਮਨ ਕਦੇ ਤੁਹਾਨੂੰ ਈਸ਼ਵਰ ਦੀ ਗੱਲ ਨਹੀਂ ਦੱਸੇਗਾ, ਮਨ ਕਦੇ ਐਸਾ ਨਹੀਂ ਕਹੇਗਾ ਕਿ ਨਾਮ ਜਪ। ਮਨ ਤਾਂ ਬਚਣ ਦਾ ਯਤਨ ਕਰੇਗਾ, ਤੁਸੀਂ ਨਾਮ ਜਪਣ ਲੱਗਦੇ ਹੋ ਮਨ ਦੌੜ ਜਾਂਦਾ, ਤੁਸੀਂ ਸਿਮਰਨ ਵਿੱਚ ਬੈਠਦੇ ਹੋ ਮਨ ਕਾਬੂ ਵਿੱਚ ਨਹੀਂ ਰਹਿੰਦਾ, ਕਿਉਂਕਿ ਮਨ ਨੂੰ ਇਸ ਗੱਲ ਦਾ ਗਿਆਨ ਹੈ ਕਿ ਜੇ ਮੈਂ ਧਿਆਨ ਦੇ ਸ਼ੀਸ਼ੇ ਦੇ ਸਾਹਮਣੇ ਆ ਗਿਆ ਤਾਂ ਮੇਰੀ ਮੌਤ ਹੋ ਜਾਏਗੀ। ਇਸ ਕਰਕੇ ਮਨ ਕਦੇ ਧਿਆਨ ਵਿੱਚ ਜੁੜਨਾ ਨਹੀਂ ਚਾਹੁੰਦਾ। ਜਦੋਂ ਤੁਸੀਂ ਧਿਆਨ ਮਗਨ ਹੋਵੋਗੇ ਮਨ ਦੌੜ ਜਾਏਗਾ, ਅਰੇ ਫਿਰ ਦੌੜੇਗਾ ਵੀ ਐਸਾ ਦਸੇ ਦਿਸ਼ਾਵਾਂ ਵਿੱਚ, ਜਿਹੜੀਆਂ ਜਗ੍ਹਾ ਤੁਸੀਂ ਕਦੇ ਤੱਕੀਆਂ ਨਹੀਂ, ਜਿਹੜੀਆਂ ਜਗ੍ਹਾ ਕਦੇ ਸੁਣੀਆਂ ਨਹੀਂ, ਜਿਹੜੇ ਚਿਹਰੇ ਕਦੇ ਵੇਖੇ ਨਹੀਂ। ਵੈਸੇ ਇਹ ਕਲਪਨਾ ਕਰ ਲਏਗਾ ਉਹਨਾਂ ਉਹਨਾਂ ਜਗ੍ਹਾ ਤੇ ਤੁਹਾਨੂੰ ਤੁਹਾਡੇ ਧਿਆਨ ਨੂੰ ਲੈ ਜਾਏਗਾ, ਪਰ ਤੁਹਾਨੂੰ ਕਹੇਗਾ ਸਿਮਰਨ ਤਿਆਗ ਦਿਓ, ਛੱਡੋ, ਕੀ ਕਰਨਾ ਹੈ, ਅੱਜ ਸਰੀਰ ਬੜਾ ਥੱਕਿਆ ਹੈ, ਅੱਜ ਨੀਂਦ ਬੜੀ ਆਉਂਦੀ ਹੈ, ਅੱਜ ਸਿਰ ਦਰਦ ਹੈ, ਅੱਜ ਕੰਮ ਬੜੇ ਪਏ ਨੇ, ਇਸ ਕਰਕੇ ਸਿਮਰਨ ਤਿਆਗ ਦਿਓ। ਤੇ ਤੁਸੀਂ ਕੀ ਕਰਦੇ ਹੋ, ਮਨ ਨੇ ਸਿਮਰਨ ਤਿਆਗਣ ਲਈ ਕਿਹਾ ਤੁਸੀਂ ਤਿਆਗ ਦਿੱਤਾ, ਤੁਸੀਂ ਮਨ ਦੀ ਗੱਲ ਮੰਨ ਲਈ ਕਿ ਹਾਂ ਸਰੀਰ ਠੀਕ ਨਹੀਂ, ਇਸ ਕਰਕੇ ਸਿਮਰਨ ਨੂੰ ਮਨ ਨਹੀਂ ਮੰਨਦਾ। ਤੇ ਜਿਸ ਗੱਲ ਨੂੰ ਤੁਹਾਡਾ ਮਨ ਨਾ ਮੰਨੇ ਤੁਸੀਂ ਉਹ ਕਦਾਚਿਤ ਕਰਨ ਲਈ ਤਿਆਗ ਨਹੀਂ। ਮਨ ਮੰਨਦਾ ਗੁਰਦੁਆਰੇ ਆਉਂਦੇ ਹੋ, ਮਨ ਨਾ ਮੰਨੇ ਨਹੀਂ ਆਉਂਦੇ। ਮਨ ਮੰਨਦਾ ਸੇਵਾ ਕਰਦੇ ਹੋ, ਮਨ ਨਾ ਮੰਨੇ ਨਹੀਂ ਕਰੋਗੇ। ਮਨ ਮੰਨਦਾ ਹੈ ਸਤਸੰਗਤ ਵਿੱਚ ਬੈਠਦੇ ਹੋ, ਮਨ ਨਾ ਮੰਨੇ ਨਹੀਂ ਬੈਠੋਗੇ, ਕਿਉਂਕਿ ਜੋ ਮਨ ਕਹਿੰਦਾ ਹੈ ਤੁਸੀਂ ਉਹ ਕਰਦੇ ਹੋ। ਯਾਦ ਰੱਖਿਓ ਇੱਕ ਗੱਲ, ਅਸੀਂ ਭੁੱਲ ਗਏ ਕਿ ਅਸੀਂ ਤਾਂ ਮਨ ਨੂੰ ਮਗਰ ਲਾਉਣਾ ਸੀ, ਪਰ ਅਸੀਂ ਮਨ ਦੇ ਮਗਰ ਲੱਗ ਗਏ। ਅਸੀਂ ਤਾਂ ਮਨ ਨੂੰ ਕਹਿਣਾ ਸੀ ਤੂੰ ਬੰਦਗੀ ਕਰ, ਐ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਸੀਂ ਤਾਂ ਮਨ ਨੂੰ ਆਪਣੇ ਮਗਰ ਲਾ ਕੇ ਬਾਣੀ ਨਾਲ ਜੋੜਨਾ ਸੀ, ਅਸੀਂ ਮਨ ਨੂੰ ਨਿਰੰਕਾਰ ਨਾਲ ਜੋੜਨਾ ਸੀ, ਪਰ ਅਸੀਂ ਮਨ ਦੇ ਪਿੱਛੇ ਲੱਗ ਗਏ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਹਿੰਦੇ ਨੇ, ਇਸ ਮਨ ਨੂੰ ਦ੍ਰਿੜ ਕਰੋ, ਇਹ ਮਨ ਈਟੀ ਹੱਥ ਕਰੋ, ਉਨ ਮਿੱਤਰੋ ਨੀਂਦ ਨਾ ਆਵੇ। ਇਸ ਮਨ ਨੂੰ ਆਪਣੇ ਹੱਥ ਵਿੱਚ ਇਉਂ ਫੜ ਲਓ ਜਿਵੇਂ ਦੁੱਧ ਰਿੜਕਣ ਵਾਲੀ ਸਾਣੀ ਦੇ ਹੱਥ ਵਿੱਚ ਗੁੱਲੀਆਂ ਫੜੀਆਂ ਹੁੰਦੀਆਂ ਨੇਤਰੇ ਨਾਲ ਵਧੀਆਂ। ਇਸ ਮਨ ਨੂੰ ਇਉਂ ਫੜ ਲਓ, ਮਨ ਨੂੰ ਜਿੱਧਰ ਚਲਾਓ ਤੁਸੀਂ ਚਲਾਓ, ਤੁਸੀਂ ਮਨ ਦੇ ਪਿੱਛੇ ਨਾ ਚੱਲੋ। ਗੁਰੂ ਸਾਹਿਬ ਨੇ ਸਾਡਾ ਧਿਆਨ ਨਿਰੰਕਾਰ ਦਵਾਉਣ ਲਈ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਇੰਨਾ ਕੁਝ ਕਿਹਾ ਹੈ, ਅਸੀਂ ਫਿਰ ਐਸੇ ਗੁਰੂ ਵੱਲ ਧਿਆਨ ਹੀ ਨਹੀਂ ਦਿੱਤੇ। ਗੁਰੂ ਵੱਲ ਧਿਆਨ ਦਿਓਗੇ ਤਾਂ ਨਿਰੰਕਾਰ ਵੱਲ ਧਿਆਨ ਜਾਏਗਾ, ਜੇ ਗੁਰੂ ਵੱਲ ਧਿਆਨ ਨਹੀਂ ਤਾਂ ਨਿਰੰਕਾਰ ਵੱਲ ਧਿਆਨ ਨਹੀਂ। ਕਿਉਂਕਿ ਗੁਰੂ ਹੀ ਜੈਸੇ ਪਿਤਾ ਬੱਚੇ ਨੂੰ ਆਪਣੇ ਮੋਢਿਆਂ 'ਤੇ ਬਿਠਾ ਕੇ ਕਿਸੇ ਮੇਲੇ ਵਿੱਚ ਉਹ ਦਿਖਾਉਣਾ ਹੈ ਸਭ ਕੁਝ, ਗੁਰੂ ਇਸ ਤਰ੍ਹਾਂ ਦਿਖਾਏਗਾ। ਗੁਰੂ ਤੁਹਾਨੂੰ ਜੋੜੇਗਾ ਨਾਮ ਨਾਲ, ਗੁਰੂ ਤੁਹਾਨੂੰ ਇੱਕ ਇੱਕ ਗੱਲ ਸਮਝਾਏਗਾ। ਹੁਣ ਨਿਰੰਕਾਰ ਨੇ ਸਾਨੂੰ ਸਰੀਰ ਦਿੱਤਾ ਹੈ, ਪਰ ਕੀ ਅਸੀਂ ਕਦੇ ਗੁਰੂ ਕੇ ਪਾਵਨ ਬਚਨਾਂ ਨੂੰ ਪੜ੍ਹ ਕੇ ਆਪਣੇ ਆਪ 'ਤੇ ਇਹ ਸਵਾਲ ਕੀਤਾ ਕਿ ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰ ਆ, ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਦੇ ਅਸੀਂ ਸਵਾਲ ਕੀਤੇ ਨੇ ਆਪਣੇ ਆਪ? ਕਦੇ ਨਹੀਂ। ਲੋੜ ਹੀ ਨਹੀਂ ਸਮਝੀ ਕਿ ਮੈਂ ਇਸ ਸਵਾਲ ਆਪਣੇ ਸਰੀਰ ਤੋਂ ਪੁੱਛਾਂ। ਗੁਰੂ ਪਾਵਨ ਮਾਨ ਦੇ ਬਚਨ ਕਹਿੰਦਾ ਹੈ ਕਿ ਇਹ ਸਰੀਰ ਆ ਮੇਰਿਆ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਨੇਤਰਾਂ ਨੂੰ ਇਹ ਬਚਨ ਕਹੇ ਕਿ ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਕਦੇ ਅਸੀਂ ਆਪਣੇ ਮਿੱਤਰਾਂ ਤੋਂ ਸਵਾਲ ਕਰਕੇ ਪੁੱਛਿਆ ਕਿ ਤੁਹਾਨੂੰ ਇਹ ਸੰਸਾਰ ਰੱਬ ਦਾ ਰੂਪ ਦਿਸਦਾ ਕਿ ਨਰਕ ਦਿਸਦਾ? ਕੁਝ ਨਹੀਂ ਪੁੱਛਿਆ, ਲੋੜ ਹੀ ਮਹਿਸੂਸ ਨਹੀਂ ਕੀਤੀ। ਟੰਡੋਰਾ ਅਸੀਂ ਇਹ ਦੇਈ ਜਾਂਦੇ ਕਿ ਅਸੀਂ ਜੀ ਰੱਬ ਨਾਲ ਜੁੜਨਾ ਹੈ। ਮੈਨੂੰ ਕਈ ਲੋਕ ਮਿਲਦੇ ਨੇ ਜੀ ਨਾਮ ਨਾਲ ਜੋੜ ਦਿਓ, ਕਿਰਪਾ ਕਰ ਦਿਓ। ਨਾਮ ਲਈ ਜਾਣੋਗੇ ਨਹੀਂ ਤਾਂ ਜੁੜੋਗੇ ਕਿਵੇਂ? ਪਹਿਲਾਂ ਸਮਝਣਾ ਪਏਗਾ। ਤੁਹਾਨੂੰ ਕੰਨ ਮਿਲੇ ਨੇ ਪਰ ਕਦੇ ਪੁੱਛਿਆ ਇਹਨਾਂ ਕੰਨਾਂ ਤੋਂ ਕਿ ਸਰਵਣ ਮੇਰੇ ਹੋ, ਸੱਚਾ ਸੁਣਨੇ ਨੂੰ ਪਾਠ ਆਏ, ਸਰੀਰ ਲਾਏ ਸੁਣੋ ਸਤ ਬਾਣੀ। ਰੱਬ ਨੇ ਤੁਹਾਨੂੰ ਇਸ ਲਈ ਸਰੀਰ ਨਾਲ ਲਾਇਆ ਹੈ, ਇਸ ਲਈ ਭੇਜਿਆ ਹੈ ਕਿ ਤੁਸੀਂ ਸਤ ਸਰੂਪ ਬਾਣੀ ਨੂੰ ਸੁਣੋ। ਜੋ ਬਾਣੀ ਸੱਚ ਹੈ ਉਹਨੂੰ ਸੁਣੋ। ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਲੱਖ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸੱਚਾ ਸੁਣਨੇ ਨੂੰ ਪਠਾਏ। ਕਦੇ ਐਸਾ ਸਵਾਲ ਕੰਨਾਂ 'ਤੇ ਕੀਤਾ? ਕਦੇ ਵੀ ਇੰਨਾ ਪਤਾ ਵੀ ਨਹੀਂ ਕਿ ਮੈਂ ਆਪਣੇ ਆਪ 'ਤੇ ਸਵਾਲ ਕਰਨੇ, ਕਦੇ ਕੋਈ ਗਲਤ ਕਾਰਜ ਕਰ ਬੈਠੋ ਫਿਰ ਔਖੇ ਹੋਵੋ। ਫਿਰ ਤਾਂ ਐਸੇ ਸਵਾਲ ਕਰਦੇ ਤੂੰ ਕਿਉਂ ਕੀਤਾ, ਨਹੀਂ ਸੀ ਕਰਨਾ ਚਾਹੀਦਾ। ਪਰ ਈਸ਼ਵਰ ਪ੍ਰਾਪਤੀ ਲਈ ਐਸਾ ਸਵਾਲ ਕਦੇ ਆਪਣੇ ਆਪ 'ਤੇ ਨਹੀਂ ਕੀਤਾ ਕਿ ਮੈਨੂੰ ਪ੍ਰਾਪਤੀ ਕਿਵੇਂ ਹੋਏਗੀ ਜੇ ਮੈਂ ਗੁਰੂ ਦੇ ਬਚਨਾਂ ਵੱਲ ਧਿਆਨ ਨਾ ਦਿੱਤਾ। ਗੁਰੂ ਪੁਕਾਰ ਕੇ ਕਹਿੰਦਾ ਭਾਈ ਰੇ, ਗੁਰਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਹੋ ਨਹੀਂ ਸਕਦਾ। ਅਸੀਂ ਸੋਚਦੇ ਸਾਡੇ ਪਾਸ ਗਿਆਨ ਬੜਾ ਹੈ, ਅਸੀਂ ਇੱਕ ਦੂਸਰੇ ਨਾਲ ਬੈਠ ਕੇ ਚਰਚਾ ਕਰਦੇ, ਬਹਿਸ ਕਰਦੇ। ਹਾਲਾਂਕਿ ਜਿਨ੍ਹਾਂ ਨਾਲ ਚਰਚਾ ਕਰਦੇ ਉਹ ਵੀ ਗਿਆਨੀ ਨਹੀਂ। ਕਦੇ ਤੁਸੀਂ ਦੇਖਿਆ ਉਹ ਲੋਕ ਜਿਹੜੇ ਬਿਲਕੁਲ ਵਿਹਲੇ, ਉਹ ਆਪਸ ਵਿੱਚ ਵੀ ਰੱਬ ਦੀਆਂ ਗੱਲਾਂ ਉਹ ਵੀ ਕਈ ਵਾਰ ਕਰਦੇ ਨੇ, ਪਤਾ ਦੁਆ ਨੂੰ ਨਹੀਂ ਗੱਲ ਕੀ। ਬ੍ਰਹਮ ਗਿਆਨ ਤੋਂ ਥੱਲੇ ਕੋਈ ਪੈਰ ਰੱਖਣ ਲਈ ਤਿਆਰ ਨਹੀਂ, ਪਰ ਆਪਣੇ ਆਪੇ ਦਾ ਗਿਆਨ ਨਹੀਂ, ਬ੍ਰਹਮ ਦੇ ਗਿਆਨ ਦੀ ਗੱਲ ਅਗਲੀ। गुरु बार बार पुकार के बाणी कहना तो ध्यान दे, ये शरीर जो निरंकार ने तेनू दिता है ये मिथ्या है, ये झूठ है। कल तुसी पढ़ के आए हो मिथ्या तान धन कुटुंब सभाया, जो झूठ है कदे विचारो। गुरु कहना संसार झूठ, जो दिसदा है वो मिथ्या है, दृष्ट मान है सगल मिथेना। जो तुसी देखते हो ये सब झूठ है, पर तुसी तो झूठ उस मानते हो जो दिसदा नहीं। तुसी कहने मैं अखाना वेख्या ही नहीं, मैं किवें मान लां। हुण इन्हां दो शब्दां दो अखरां दी विचार करो कि तुसी उसनू सच मनदे हो जो देखदे हो, गुरु उसनू झूठ कहिंदा है जो दिसदा है। गुरु कहिंदा दृष्ट मान है सगल मिथेना, जो दिसै सो सगल विनाशै जो बादर की शाही। जो दिसदा है वो सारा क्यों बिरस जाएगा जिवें बदलां दी छां खत्म हो जाए। पर तुसी कहंदे हो जो दिसदा है वो सच है, ते साडे ते गुरु विच अंतर हो गया, फर्क पै गया। साडे विचार होर ने, गुरु दे विचार होर ने। ईश्वर की प्राप्ति उन्नी देर हो नहीं सकती जिनी देर गुरु दे विचारां नाल साडे विचार तालमेल ना खान। तो जदों गुरु ऐसी गल कहे कि मिथ्या है, उसनू विचार विच लाया खोजो ये क्यों मिथ्या है, क्यों झूठ है, गुरु क्यों उसनू झूठ कहने। याद रखियो जे पुत्र जन्मे है वो सत नहीं, अज है कल नहीं हो जाएगा। जेड़ा कल नहीं हो जाएगा वो सत नहीं है। अज धन है कल नहीं हो जाएगा, अज तुसी हो कल नहीं हो। अज ये संसार दिसदा है कल नहीं हो जाएगा। और बाणी च ऐसे वचन आए ने आपन खेल आप कर देखा, खेल संकोचा तो नानक देखा। जो कल नहीं होएगा वो झूठ है, जो पिछे सी अज है अगे होएगा वो सच है। और गुरु नानक साहब ने वचन कहे कि आद सच जुगाद सच है भी सच, नानक होशी भी सच। सृष्टि जदों नहीं सी साजी जो उदों भी सी वो सच है। जिसने ये पैदा की थी, जिन उपाई रंग रवाई, बैठा देखा वक अकेला वो सच है। वो उदो ही सच नहीं सी, वो हुण भी सच है, क्योंकि उसने नचाए हुए जीव नचदे, जीव सोचता मैं तुर रहा। और जीव की दशा ऐसी है, गुरु बाणी च कहंदा काठ की पुत्री कहां करा गपरी, खिलावन हारो जल। जीव काठ की पुतली बन गया है, तो काठ की पुतली बिचारी की जाने किवें नचया जाता है। वो तो इं नचदी नचाण वाले दी उंगलियां नाल डोरां बंधियां ने उसकी, तो ज्यों नचाए त्यों त्यों नचण। उदियां उंगलियां हिलदियां ने, पुतली हरकत कर रही। बाणी ने बचन कहे माटी को पुतरा कैसे नचत है, पेखा पेखा सुनै बोलै दौरे फिरत है। वेखदा भी है, सुनदा भी है, बोलदा भी है, दौड़दा भी है, और है मिट्टी का पुतला। जो नचा रहा है उस नाल इसकी कोई सांझ नहीं, इसमें कोई पता नहीं कि मेरी बैक से होकर मैंने कौन नचा रहा है। ये कहना है मेरे विचार ने, मेरे विचार ने, मैं कह रहा हूं। ਇਹਨੂੰ ਪੁੱਛੇ ਸਰੀਰ ਤੇਰਾ, ਕਹੂਗਾ ਨਹੀਂ ਸਰੀਰ ਤਾਂ ਨਿਰੰਕਾਰ ਦਾ ਹੈ। ਜੇ ਸਰੀਰ ਤੇਰਾ ਨਹੀਂ ਉਹ ਸਰੀਰ ਵਿਚਲਾ ਮਨ ਵੀ ਤੇਰਾ ਨਹੀਂ, ਜੇ ਮਨ ਤੇਰਾ ਨਹੀਂ ਤਾਂ ਵਿਚਾਰ ਤੇਰੇ ਨੇ, ਵਿਚਾਰ ਵੀ ਉਸਦੇ ਨੇ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ, ਜਿਵੇਂ ਜਿਵੇਂ ਉਹ ਤੈਨੂੰ ਪ੍ਰੇਰਨਾ ਦਿੰਦਾ ਹੈ ਉਵੇਂ ਉਵੇਂ ਤੂੰ ਕਰੇ, ਜਿੱਧਰ ਉਹ ਚਾਹੇ ਤੈਨੂੰ ਮੋੜ ਦੇਵੇ, ਜਿੱਥੇ ਚਾਹੇ ਉੱਥੇ ਬਿਠਾ ਦੇਵੇ, ਜਿੱਧਰ ਚਾਹੇ ਉੱਧਰ ਤੋਰ ਲਵੇ, ਤੇਰੇ ਵਸ ਵਿੱਚ ਕੁਝ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਗੱਲ ਕਰਦੇ ਨੇ ਕਿ ਤਨ ਮਿਥਿਆ ਹੈ, ਤਾਂ ਫਿਰ ਆਪਨੇ ਸੋਚਿਆ ਕਿ ਇਕੱਲਾ ਤਨ ਹੀ ਕਹਿਤਾ ਤੇ ਸ਼ਾਇਦ ਇਹ ਮੂਰਖ ਜੀਵ ਫਿਰ ਨਹੀਂ ਸਮਝੇਗਾ, ਕਿਉਂਕਿ ਇਹ ਫਿਰ ਕਹੇਗਾ ਅੱਖਾਂ ਠੀਕ ਦਿਖ ਰਹੀਆਂ ਨੇ ਜੀ, ਦਿਸਦਾ ਨਾ ਸਭ ਕੁਝ ਹੈ, ਕੰਨ ਠੀਕ ਸੁਣਦੇ ਨੇ, ਜੇ ਆਵਾਜ਼ ਹੈ ਤਾਂ ਹੀ ਸੁਣਦੇ ਨੇ ਨਾ, ਰਸਨਾ ਠੀਕ ਬੋਲਦੀ ਹੈ, ਨਸਕਾ ਠੀਕ ਸੁਗੰਧੀ ਲੈਂਦਾ ਹੈ, ਤੇ ਜੋ ਮੈਨੂੰ ਸੁਣਦਾ ਹੈ, ਜੋ ਮੈਂ ਵੇਖਦਾ ਹਾਂ, ਜਿਸ ਨੂੰ ਮੇਰੇ ਨਸਕ ਸੁੰਘਦੇ ਨੇ, ਜਿਸ ਨੂੰ ਮੇਰੀ ਰਸਨਾ ਬੋਲਦੀ, ਮੈਂ ਗਲਤ ਕਿਵੇਂ ਮੰਨ ਲਵਾਂ। ਗੁਰੂ ਨੂੰ ਬੜੀ ਬਰੀਕੀ ਵਿੱਚ ਜਾਣਾ ਪਿਆ, ਬੜੇ ਬਰੀਕ ਬੀਨੀ ਦੇ ਬਚਨ ਨੇ ਇਹ, ਆਪਨੇ ਪੁਕਾਰ ਕੇ ਕਹੇ, ਕਹਿਣ ਲੱਗੇ ਮਿਥਿਆ ਸਰਵਨ ਪਰ ਨਿੰਦਾ ਸੁਣੇ, ਕਹਿਣ ਲੱਗੇ ਪਿਆਰਿਆ ਇਹ ਜਿਹੜੇ ਤੇਰੇ ਕੰਨ ਨੇ ਨਾ ਇਹ ਝੂਠੇ ਨੇ, ਇਹ ਮਿਲੇ ਤਾਂ ਇਸ ਲਈ ਸਨ ਕਿ ਸਰੀਰ ਲਾਏ ਸੁਣੋ ਸਤ ਬਾਣੀ, ਪਰ ਤੂੰ ਇਹਨਾਂ ਕੰਨਾਂ ਨਾਲ ਪ੍ਰਾਈ ਨਿੰਦਾ ਸੁਣਦਾ ਹੈ, ਇਹ ਤੇਰੇ ਕੰਨ ਨਿਸਫਲ ਨੇ, ਵਿਅਰਥ ਨੇ, ਝੂਠ ਨੇ, ਜੇ ਤੂੰ ਇਹਨਾਂ ਨਾਲ ਬਾਣੀ ਨਹੀਂ ਸੁਣਦਾ। ਮਿਥਿਆ ਸਰਵਨ ਪਰ ਨਿੰਦਾ ਸੁਣ ਹੈ, ਅਗਲੀ ਪੰਕਤੀ ਚ ਕਹਿੰਦੇ ਹਨ,
ਮਿਥਿਆ ਹੱਥ ਪਰ ਦਰਬ ਕੋ ਹਿਰਹੇ,
ਗੱਜ ਕੇ ਆਖੋ
ਸਤਨਾਮ
ਸ੍ਰੀ ਵਾਹਿ। ਗੁਰਦੇਵ ਜੀ ਕਹਿੰਦੇ ਤੇਰੇ ਹੱਥ ਵੀ ਵਿਅਰਥ ਨੇ, ਕਿਉਂ ਵਿਅਰਥ? ਸਤਿਗੁਰੂ ਹੱਥ ਕਿਉਂ ਵਿਅਰਥ ਹੋ ਗਏ? ਬਚਨ ਨੇ ਬਾਣੀ ਵਿੱਚ ਕਿ ਵਿਣ ਸੇਵਾ ਧਿਰਗ ਹੱਥ ਪੈਰ ਹੋਰ ਨਿਫਲ ਕਰਨੀ। ਯਾਦ ਰੱਖਿਓ ਜੀ, ਇੱਕ ਵਾਰੀ ਮਹਾਂਪੁਰਸ਼ ਕਿਹਾ ਕਰਦੇ ਸਨ ਕਿ 100 ਵਾਰ ਕਿਸੇ ਨੂੰ ਫਿਟੇ ਮੂੰਹ ਫਿਟੇ ਮੂੰਹ ਫਿਟੇ ਮੂੰਹ ਕਹੀ ਜਾਏ, ਤੇ ਜੇ ਇੱਕ ਵਾਰ ਕਹਿ ਦਿਓ ਧਿਰਗ ਤੈਨੂੰ, ਕਹਿਣ ਲੱਗੇ 100 ਵਾਰ ਫਿਟੇ ਮੂੰਹ ਕਹਿਣ ਦੇ ਬਰਾਬਰ ਹੈ ਤ੍ਰਿੰਗ ਕਹਿਣ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਕੰਨ ਜਿਹੜੇ ਨੇ ਉਹ ਪ੍ਰਾਈ ਨਿੰਦਿਆ ਸੁਣਦੇ ਨੇ, ਇਸ ਕਰਕੇ ਇਹਨਾਂ ਨੂੰ ਦਰਕਾਰ ਹੈ, ਇਹ ਝੂਠੇ ਨੇ। ਮਿਥਿਆ ਸਰਵਨ ਪਰ ਨਿੰਦਾ ਸੁਣ ਹੈ, ਮਿਥਿਆ ਹਸਤ ਪਰ ਦਰਬ ਕੋ ਹਿਰ ਹੈ, ਵਿਣ ਸੇਵਾ ਤਿਰਗ ਹੱਥ ਪੈਰ ਹੋਰ ਨਿਫਲ ਕਰਨੀ। ਸੇਵਾ ਤੋਂ ਬਿਨਾਂ ਤੇਰੇ ਹੱਥਾਂ ਨੂੰ ਤਿਰਖਾਰ ਹੈ, ਤੇਰੇ ਪੈਰਾਂ ਨੂੰ ਤਿਰਖਾਰ ਹੈ। ਅੱਜ ਅਸੀਂ ਗੁਰੂ ਕੇ ਬਚਨ ਭੁੱਲ ਗਏ। ਕਦੇ ਪੁਰਾਤਨ ਸਮਾਂ ਹੁੰਦਾ ਹਿੰਦੁਸਤਾਨ ਵਿੱਚ ਪਿੰਡਾਂ ਵਿੱਚ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ, 100-100 200-200 ਸਾਧੂ ਮੰਡਲੀ ਨਾਲ ਹੁੰਦਾ, ਔਰ ਉਹ ਲੋਕ ਹਰ ਜਸ ਕਰਦੇ, ਸਵੇਰੇ ਉੱਠਦੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਪ੍ਰਭੂ ਨਾਲ ਜੁੜ ਜਾਂਦੇ। ਨਗਰਾਂ ਦੇ ਲੋਕ ਉਹਨਾਂ ਦੀ ਸੇਵਾ ਲਈ ਹੁੰਮ ਹੁਮਾ ਕੇ ਪਹੁੰਚਦੇ, ਬਕਾਇਦਾ ਘਰਾਂ ਵਿੱਚ ਨਿਮੰਤਰਣ ਦਿੱਤੇ ਜਾਂਦੇ, ਨਿਉਂਦੇ ਦਿੱਤੇ ਜਾਂਦੇ ਕਿ ਅੱਜ ਮੰਡਲੀ ਨੇ ਸਾਡੇ ਘਰ ਵਿੱਚ ਭੋਜਨ ਪਾਉਣਾ। ਕਿਉਂ ਉਹਨਾਂ ਨੂੰ ਭੋਜਨ ਸਿਖਾਇਆ ਸਫਲ ਹੈ, ਕਿਉਂ ਉਹ ਲੋਕ ਐਸਾ ਕਰਦੇ ਸਨ? ਉਹ ਗੁਰੂ ਕੇ ਬਚਨਾਂ ਨੂੰ ਜਾਣਦੇ ਸਨ, ਜਿੱਥੇ ਬੈਠਣ ਸਾਧ ਜਲ ਸੋ ਥਨ ਸੁਹੰਦਾ, ਉਹ ਸਿਮਰਨ ਸਮਰੱਥ ਆਪਣਾ ਬਿਨ ਸੇ ਸਭ ਮਿਲਦਾ। ਜਿੱਥੇ ਕੋਈ ਰੱਬ ਦਾ ਪਿਆਰਾ ਬੈਠਦਾ ਹੈ ਉਹ ਜਗ੍ਹਾ ਸੋਭਨੀ ਹੋ ਜਾਂਦੀ। ਪਾਕਿਸਤਾਨ ਵਿੱਚ ਇੱਕ ਨਗਰ ਹੈ ਕੁਲੀ, ਲੁਧਿਆਣੇ ਜ਼ਿਲ੍ਹੇ ਵਿੱਚ ਇੱਕ ਕੁਲੀ ਪਿੰਡ ਹੈ। ਉੱਥੋਂ ਦੇ ਲੋਕਾਂ ਨੇ ਉਹ ਜਾ ਕੇ ਪਾਕਿਸਤਾਨ 'ਚ ਨਗਰ ਵਸਾਇਆ ਅਤੇ ਉਸ ਆਪਣੇ ਨਗਰ ਦਾ ਨਾਮ ਵੀ ਕੁਲੀ ਰੱਖ ਦਿੱਤਾ। ਉੱਥੇ ਗੁਰੂਖਾਂ ਪਿਆਰਿਆਂ ਮੈਨੂੰ ਗੱਲ ਸੁਣਾਈ, ਕਹਿਣ ਲੱਗੇ ਨਗਰ ਵਿੱਚੋਂ ਇੱਕ ਸਾਧੂ ਲੰਘਣ ਲੱਗਿਆ, ਗਰਮੀ ਦੇ ਦਿਨ ਸਨ, ਪੈਰਾਂ ਤੋਂ ਨੰਗਾ ਸੀ, ਬ੍ਰਹਮ ਗਿਆਨੀ ਸੀ, ਤਤਵੇਤਾ। ਕਹਿਣ ਲੱਗੇ ਪਿੰਡ ਦਾ ਨੰਬਰਦਾਰ ਦਰਖਤ ਦੇ ਥੱਲੇ ਬੈਠਾ। ਉਹਨੇ ਸੋਚਿਆ ਵੀ ਮਹਾਤਮਾ ਜਾ ਰਹੇ ਨੇ, ਦੁਪਹਿਰਾ ਹੈ, ਇਹਨਾਂ ਨੇ ਭੋਜਨ ਵੀ ਨਹੀਂ ਕੀਤਾ ਹੋਣਾ, ਕਿੱਥੋਂ ਆਏ ਹੋਣਗੇ, ਇਹਨਾਂ ਨੂੰ ਬੇਨਤੀ ਕਰੀਏ ਕਿ ਇੱਥੇ ਦੁਪਹਿਰਾ ਕੱਟ ਲੈਣ ਅਤੇ ਮੇਰੇ ਘਰ ਵਿੱਚ ਭੋਜਨ ਪਾਉਣ, ਮੇਰੇ ਘਰ ਦਾ ਭੋਜਨ ਛਕਣਗੇ, ਮੇਰਾ ਵੀ ਭਲਾ ਹੋਵੇਗਾ। ਤੋ ਉਹ ਜਾ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕਰ ਦਿੱਤੀ, ਮਹਾਰਾਜ ਗਰਮੀ ਬੜੀ ਹੈ, ਆਪ ਕਿਰਪਾ ਕਰੋ, ਘਰ ਚਲੋ, ਭੋਜਨ ਵੀ ਪਾਓ ਅਤੇ ਦੁਪਹਿਰਾ ਕੱਟ ਕੇ ਸ਼ਾਮਾਂ ਨੂੰ ਜਿੱਥੇ ਆਪ ਜਾਣਾ ਹੈ ਚਲੇ ਜਾਣਾ। ਮਹਾਂਪੁਰਸ਼ ਉਹਦੇ ਨਾਲ ਵਾਪਸ ਤਾਂ ਆ ਗਏ, ਕਹਿਣ ਲੱਗੇ ਪਿਆਰਿਆ ਮੈਨੂੰ ਭੋਜਨ ਸਿਖਾਉਣਾ ਔਖਾ ਹੈ, ਜੇ ਤੂੰ ਮੈਨੂੰ ਭੋਜਨ ਸਿਖਾਉਣਾ ਹੈ ਜਿਵੇਂ ਮੈਂ ਕਹਾਂਗਾ ਉਵੇਂ ਤੈਨੂੰ ਕਰਨਾ ਪਏਗਾ। ਕਹਿਣ ਲੱਗਾ ਮਹਾਰਾਜ ਸਤਿਵਚਨ ਜਿਵੇਂ ਤੁਸੀਂ ਕਹੋਗੇ ਉਵੇਂ ਭੋਜਨ ਤਿਆਰ ਹੋ ਜਾਏ। ਕਹਿਣ ਲੱਗੇ ਭੋਜਨ ਕਰਨ ਤੋਂ ਪਹਿਲਾਂ ਮੇਰੀ ਇਹ ਸ਼ਰਤ ਹੈ ਕਿ ਮੈਂ ਮਾਸ ਖਾਵਾਂਗਾ। ਕਹਿਣ ਲੱਗਾ ਮਹਾਰਾਜ ਠੀਕ, ਮਾਸ ਮਿਲ ਜਾਏਗਾ। ਕਹਿਣ ਲੱਗੇ ਮੇਰੀ ਇੱਕ ਸ਼ਰਤ ਹੋਰ ਵੀ ਹੈ ਕਿ ਮੈਂ ਤੇਰੇ ਘਰ ਦਾ ਚੱਕਰ ਲਵਾਂਗਾ। ਮਹਾਰਾਜ ਆਪ ਘਰ ਜਾਓਗੇ, ਘਰ 'ਚ ਚਰਨ ਪਾਓਗੇ, ਇੱਕ ਇੱਕ ਕਮਰੇ 'ਚ ਚਰਨ ਪਾਇਓ, ਸਾਡਾ ਘਰ ਪਵਿੱਤਰ ਹੋ ਜਾਏਗਾ। ਕਹਿਣ ਲੱਗੇ ਫਿਰ ਚੱਲ ਆ ਗਏ। ਆ ਕੇ ਘਰ ਵਿੱਚ ਚੱਕਰ ਕੱਟਿਆ, ਦੇਖਿਆ ਬੜਾ ਵੱਡਾ ਘਰ ਹੈ। ਕਹਿਣ ਲੱਗੇ ਮੈਨੂੰ ਭੋਜਨ ਕਰਾਉਣਾ? ਕਹਿੰਦੇ ਹਾਂ ਕਰਾਉਣਾ ਮਹਾਰਾਜ, ਤਾਂ ਹੀ ਤਾਂ ਲੈ ਕੇ ਆਇਆ। ਕਹਿਣ ਲੱਗੇ ਫਿਰ ਆਹ ਜਿਹੜੀ ਖਾਣ ਕਹਿੰਦੇ ਨੇ, ਉਹਨੂੰ ਦੋ ਸ਼ਕੀਰੀਆਂ ਦੇ ਵਿਚਕਾਰ ਜਿਹੜੀ ਜਗ੍ਹਾ ਹੁੰਦੀ ਉਹਨੂੰ ਖਾਣ ਕਹਿੰਦੇ, ਪਰ ਪੁਰਾਣੇ ਸਮਿਆਂ ਵਿੱਚ ਅੱਜ ਤਾਂ ਲੈਂਟਰ ਪੈਣ ਲੱਗ ਗਏ। ਉਦੋਂ ਪੁਰਾਣਾ ਸਮਾਂ ਸੀ, ਲੋਕ ਦਰਖਤਾਂ ਨੂੰ ਵੱਢ ਵੱਢ ਕੇ ਉਹਨਾਂ ਦੀਆਂ ਟਾਹਣੀਆਂ ਫਾਦੀ ਕੜੀਆਂ ਕਹਿੰਦੇ। ਕਹਿਣ ਲੱਗੇ ਐਸ ਖਾਣ ਦੀਆਂ ਆ ਇੰਨੀਆਂ ਕੜੀਆਂ ਜਿਹੜੀਆਂ ਨੇ, ਇਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਦੀ ਅੱਗ ਬਾਲਣੀ ਪੈਗੀ ਉਸ ਮਾਸ ਥੱਲੇ ਜਿਹੜਾ ਮੈਂ ਖਾਣਾ। ਹੁਣ ਸੱਤਾ ਕੌਣ ਪੁੱਟਦਾ ਜੀ ਕਿਸੇ ਲਈ? ਪਰ ਉਸ ਨੰਬਰਦਾਰ ਦਾ ਮਨ ਬਣਿਆ ਸੀ ਕਿ ਪ੍ਰਸ਼ਾਦ ਜ਼ਰੂਰ ਸਿਖਾਉਣਾ। ਉਹਨੇ ਆਪਣੇ ਨੌਕਰ ਨੂੰ ਉੱਪਰ ਚੜਾਇਆ ਕਿ ਕੜੀਆਂ ਜਿੰਨੀਆਂ ਮਹਾਂਪੁਰਖ ਕਹਿੰਦੇ ਨੇ ਉਤਾਰ ਲਓ, ਪੱਟਦੇ ਛੱਤ। ਉਹ ਨੌਕਰ ਨੇ ਛੱਤ ਪੱਟ ਕੇ ਕੜੀਆਂ ਕੱਢ ਲਈਆਂ। ਉਹ ਨੰਬਰਦਾਰ ਕਿਸੇ ਕਸਾਈ ਦੇ ਘਰ ਗਿਆ, ਉਹਨੂੰ ਕਹਿਣ ਲੱਗਾ ਮੈਨੂੰ ਮਾਸ ਚਾਹੀਦਾ ਸੇਵ ਕਾ, ਬੇਸ਼ੱਕ ਤੂੰ ਨਵਾਂ ਬੱਕਰਾ ਵੱਢ ਲੈ, ਨਗਰ 'ਚ ਵੇਚ ਲਈ। ਉਹਨੂੰ ਮਾਸ ਲਿਆਂਦਾ, ਲਿਆ ਕੇ ਆਪਣੀ ਨੂੰਹ ਨੂੰ ਦੇ ਦਿੱਤਾ, ਪੁੱਤਰ ਇਹ ਮਾਸ ਮਹਾਂਪੁਰਸ਼ਾਂ ਦੇ ਨਹੀਂ ਦੇ ਦੇ। ਉਹ ਕੜੀਆਂ ਦੀ ਅੱਗ ਬਾਲੀ ਗਈ, ਮਾਸ ਦਿਨੇ ਗਿਆ। ਪਰ ਪੁਰਾਣਾ ਸਮਾਂ ਐਸਾ ਹੁੰਦਾ ਸੀ ਲੋਕ ਕਿਸੇ ਨੂੰ ਜੇ ਚਾਹ ਵੀ ਪਿਲਾਉਣੀ ਤਾਂ ਪਹਿਲਾਂ ਮਿੱਠਾ ਦੇਖਦੇ ਕਿ ਠੀਕ ਹੈ, ਜੇ ਕਿਸੇ ਨੂੰ ਪ੍ਰਸ਼ਾਦਾ ਸਿਖਾਉਣਾ ਪਹਿਲਾਂ ਦਾਲਾਂ ਸਮਰੀਆਂ 'ਚ ਲੂਣ ਦੇਖਿਆ ਜਾਂਦਾ। ਤਾਂ ਉਸੇ ਹੀ ਮੁਤਾਬਕ ਉਸ ਬੱਚੀ ਨੇ ਕੀ ਕੀਤਾ, ਆਪਣੇ ਹੱਥ 'ਤੇ ਉਹ ਪਾ ਕੇ ਰਸਾ ਉਹਦਾ ਲੂਣ ਦੇਖ ਲਿਆ। ਜਦੋਂ ਉਹ ਮਹਾਂਪੁਰਸ਼ਾਂ ਦੇ ਪਾਸ ਪ੍ਰਸ਼ਾਦਾ ਪਰੋਸ ਕੇ ਲੈ ਕੇ ਗਏ, ਉਹ ਕਹਿਣ ਲੱਗੇ ਮੈਂ ਤਾਂ ਖਾਣਾ ਨਹੀਂ। ਮਹਾਰਾਜ ਕਿਉਂ ਨਹੀਂ ਖਾਣਾ, ਅਸੀਂ ਇੰਨਾ ਕੁਝ ਕੀਤਾ ਤੁਹਾਡੇ ਭੋਜਨ ਲਈ ਤੇ ਤੁਸੀਂ ਕਹਿੰਦੇ ਹੋ ਮੈਂ ਖਾਣਾ ਨਹੀਂ। ਕਹਿਣ ਲੱਗੇ ਇਹ ਜੂਠਾ ਕਰ ਦਿੱਤਾ ਤੇਰੀ ਨੂੰਹ ਨੇ, ਉਹਨੇ ਇਹਦੇ 'ਚ ਪਹਿਲਾਂ ਖਾ ਲਿਆ, ਇਹਦੇ 'ਚ ਪਹਿਲਾਂ ਖਾ ਲਿਆ। ਉਹ ਨੂੰਹ ਨੂੰ ਜਾ ਕੇ ਪੁੱਛਿਆ, ਕਹਿਣ ਲੱਗੀ ਮੈਂ ਤਾਂ ਲੂਣ ਦੇਖਿਆ। ਨੰਬਰਦਾਰ ਮੁੜ ਕੇ ਆਇਆ, ਮਹਾਰਾਜ ਸ਼ਕਲੋ ਉਹਨੇ ਤਾਂ ਲੂਣ ਦੇਖਿਆ ਹੈ। ਹੱਸ ਪਏ, ਕਹਿਣ ਲੱਗੇ ਭਾਈ ਮੈਂ ਮਾਸ ਨਹੀਂ ਖਾਂਦਾ। ਤੇ ਫਿਰ ਮਹਾਰਾਜ ਸਾਰਾ ਇਹ ਕੁਝ ਕਰਨ ਦੀ ਕੀ ਲੋੜ ਪਈ? ਕਹਿਣ ਲੱਗੇ ਮੈਨੂੰ ਤੇਰੇ ਤੇ ਦਇਆ ਆ ਗਈ। ਮੈਂ ਗੁਜ਼ਰ ਰਿਹਾ, ਕਿਸੇ ਨੇ ਪਿੰਡ 'ਚੋਂ ਪਾਣੀ ਨਹੀਂ ਪੁੱਛਿਆ, ਸਾਰੇ ਪਿੰਡ 'ਚੋਂ ਲੰਘ ਕੇ ਮੈਂ ਆਇਆ, ਤੇ ਜਦੋਂ ਬਾਰ ਬਾਰ ਤੇਰੇ ਘਰ ਕੋਲ ਦੀ ਲੰਘਣ ਲੱਗਿਆ, ਤੂੰ ਆ ਕੇ ਮੈਨੂੰ ਕਿਹਾ ਪ੍ਰਸ਼ਾਦਾ ਛਕਾਣਾ, ਮੈਨੂੰ ਤੂੰ ਚੰਗਾ ਲੱਗਿਆ, ਮੈਨੂੰ ਤੇਰੇ 'ਤੇ ਦਇਆ ਆ ਗਈ। ਮੈਂ ਤੇਰੇ ਘਰ ਵਿੱਚ ਇਸ ਲਈ ਘੁੰਮਿਆ ਕਿ ਤੂੰ ਕਿਹੜੀ ਚੀਜ਼ ਦੀ ਬਰਕਤ ਖਾ ਰਿਹਾ ਹੈ। ਤੇ ਜਦੋਂ ਮੈਂ ਦੇਖਿਆ ਉਹ ਜਿਹੜੀਆਂ ਕੜੀਆਂ ਮੈਂ ਕਢਾਈਆਂ ਸਨ ਅੱਗ ਬਾਲਣ ਲਈ, ਉਹਨਾਂ ਦੀ ਬਰਕਤ ਖਾ ਰਿਹਾ ਸੀ। ਜਿਸ ਦਰਖਤ ਦੀਆਂ ਉਹ ਕੜੀਆਂ ਸਨ, ਉਸ ਦਰਖਤ ਦੇ ਥੱਲੇ ਬੈਠ ਕੇ ਕਿਸੇ ਸਤਪੁਰਸ਼ ਨੇ ਨਾਮ ਦਿੱਤਾ, ਉਹ ਕੜੀਆਂ ਤੇਰੇ ਘਰ ਵਿੱਚ ਆ ਗਈਆਂ, ਉਹਨਾਂ ਕਰਕੇ ਤੇਰੇ ਘਰ 'ਚ ਬਰਕਤ ਆ ਗਈ। ਤੇ ਨੰਬਰਦਾਰਾ, ਹੁਣ ਮੈਂ ਤੈਨੂੰ ਇੱਕ ਗੱਲ ਕਹਿੰਦਾ ਹਾਂ, ਉਹ ਬੱਚੀ ਨੇ ਮਾਸ ਵਿੱਚ ਲੂਣ ਵੇਖਿਆ, ਪਾਣੀ ਪੀਤਾ ਹੈ, ਉਹ ਬਰਕਤ ਤੁਹਾਡੇ ਖੂਨ ਵਿੱਚ ਆ ਜਾਏਗੀ। ਤੇਰੇ ਇਸ ਬੱਚੀ ਦੇ ਪੇਟੋਂ ਤੇਰੀ ਨੂੰਹ ਦੇ ਬੱਚਾ ਜਨਮੇਗਾ ਤੇ ਤੇਰੇ ਘਰੋਂ ਘਰ ਵਿੱਚੋਂ ਕਦੇ ਧਨ ਨਹੀਂ ਨਿਕਲੇਗਾ। ਤੋ ਪੁਰਾਣਾ ਸਮਾਂ ਕੁਝ ਐਸਾ ਸੀ, ਅੱਜ ਸਮਾਂ ਬਦਲ ਗਿਆ। ਅੱਜ ਕੋਈ ਕਿਸੇ ਨੂੰ ਪੁੱਛਦਾ ਨਹੀਂ ਕੌਣ ਕਿੱਥੇ ਹੈ, ਕੀ ਹੈ, ਕਿਵੇਂ। ਪੁਰਾਣੇ ਲੋਕ ਸੇਵਾ ਕਰਦੇ ਸਨ, ਸਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਬਚਨ ਕਰਦੇ ਨੇ ਕਿ ਮਿਥਿਆ ਹਸਤ ਪਰ ਦਰਬ ਕੋ ਹੀਰਾ ਹੈ, ਤੇਰੇ ਹੱਥ ਬੇਕਾਰ ਨੇ, ਤੇਰੇ ਹੱਥ ਝੂਠੇ ਨੇ, ਇਹ ਹੱਥ ਮੇਰੇ ਸੇਵਾ ਲਈ ਸਨ, ਪਰ ਤੂੰ ਇਹਨਾਂ ਹੱਥਾਂ ਨਾਲ ਪਰਾਈਆਂ ਚੀਜ਼ਾਂ ਚੁਰਾ ਲੈਂਦਾ, ਇਸ ਕਰਕੇ ਇਹ ਤੇਰੇ ਹੱਥ ਵੀ ਨਿਸ਼ਫਲ ਹੋ ਗਏ ਹਨ।
ਮਿਥਿਆ ਨੇਤਰ ਪੇਖਤ ਪਰਤਰ ਰੂਪਾਰ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੱਖਾਂ ਇਸ ਲਈ ਮਿਲੀਆਂ ਸਨ ਕਿ ਤੂੰ ਸੰਸਾਰ ਵਿੱਚ ਨਿਰੰਕਾਰ ਨੂੰ ਵੇਖਣਾ ਹੈ, ਪਰ ਤੇਰੀਆਂ ਅੱਖਾਂ ਨਿਸਫਲ ਹੋ ਗਈਆਂ। ਤੂੰ ਪਰਾਈਆਂ ਇਸਤਰੀਆਂ ਨੂੰ ਤੱਕਦਾ ਰਿਹਾ, ਤੱਕਾ ਨਾਰ ਪਰਾਈਆਂ ਲੁਕ ਅੰਦਰ ਠਾਣੀ। ਪਰ ਇੱਕ ਗੱਲ ਯਾਦ ਰੱਖੀ, ਸੰਨੀ ਦੇਣ ਵਖੰਮ ਥਾਏ ਮਿੱਠਾ ਮਦ ਮਾਣੀ, ਅਜਰਾ ਤੀਲ ਫਰੇਸਤਾ ਤਿਲ ਪੀੜੇ ਖਾਣੀ। ਅੱਖਾਂ ਮਿਲੀਆਂ ਸਨ ਇਸ ਲਈ ਕਿ ਤੂੰ ਸੰਸਾਰ ਵਿੱਚੋਂ ਨਿਰੰਕਾਰ ਨੂੰ ਤੱਕੇ, ਪਰ ਤੂੰ ਪਰਾਈਆਂ ਇਸਤਰੀਆਂ ਦੇ ਰੂਪ ਆਦਿਕ ਨੂੰ ਤੱਕਦਾ ਰਿਹਾ, ਇਸ ਕਰਕੇ ਤੇਰੀਆਂ ਅੱਖਾਂ ਨਿਸਫਲ ਹੋ ਗਈਆਂ, ਵਿਅਰਥ ਹੋ ਗਈਆਂ, ਝੂਠੀਆਂ ਨੇ ਅੱਖਾਂ। ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ, ਝੂਠੀਆਂ ਅੱਖਾਂ ਨਾਲ ਪਰਾਈਆਂ ਤੇਰੀਆਂ ਇਸਤਰੀਆਂ ਦੇ ਰੂਪਾਦ ਨੂੰ ਤੂੰ ਤੱਕਦਾ ਰਿਹਾ, ਰੂਪ ਆਦਿ ਤੱਕ ਕੇ ਤੇਰੀਆਂ ਅੱਖਾਂ ਨਿਸਫਲ ਹੋ ਗਈਆਂ, ਕਿਉਂਕਿ ਤੂੰ ਨਿਰੰਕਾਰ ਨਹੀਂ ਵੇਖਿਆ ਇਹਨਾਂ ਨਾਲ।
ਮਿਥਿਆ ਰਸਨਾ ਭੋਜਨ ਅਨਸਵਾਦ।
ਤੇਰੀ ਜ਼ਬਾਨ ਤੈਨੂੰ ਇਸ ਲਈ ਮਿਲੀ ਸੀ ਕਿ ਤੂੰ ਨਾਮ ਜਪੇ, ਪਰ ਤੂੰ ਇਸ ਰਸਨਾ ਨਾਲ ਭੋਜਨ ਦੇ ਸਵਾਦ ਲੈਂਦਾ ਰਿਹਾ, ਇਹ ਝੂਠੀ ਰਸਨਾ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦਣੀ, ਇਹ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਉਹ ਰਸਨਾ ਧਨ ਹੈ ਜਿਹੜੀ ਰੱਬ ਦੇ ਗੁਣ ਗਾਉਂਦੀ, ਤੇਰੀ ਇਹ ਰਸਨਾ ਝੂਠੀ ਹੈ ਜਿਸ ਨਾਲ ਤੂੰ ਭੋਜਨ ਅਤੇ ਹੋਰਨਾਂ ਸਵਾਦਾਂ ਨੂੰ ਲੈਂਦਾ ਰਿਹਾ, ਪਰ ਰੱਬ ਦੇ ਗੁਣ ਗਾਉਣੇ ਤੈਨੂੰ ਖੁੱਲ ਗਏ। ਸਤਿਗੁਰੂ ਜੀ ਕਹਿੰਦੇ ਨੇ
ਮਿਥਿਆ ਚਰਨ ਪਰ ਬੇਕਾਰ ਕੋ ਤਾਵ ਹੈ।
ਤੇਰੇ ਚਰਨ ਵੀ ਝੂਠੇ ਨੇ, ਇਹ ਵੀ ਨਿਸ਼ਫਲ ਹੋ ਗਏ। ਮੇਰੇ ਤਾਂ ਇਸ ਲਈ ਸੀ ਕਿ ਇਹਨਾਂ ਨਾਲ ਚੱਲ ਕੇ ਤੂੰ ਸਤਸੰਗਤ ਵਿੱਚ ਜਾਏ, ਪਰ ਤੂੰ ਇਹਨਾਂ ਚਰਨਾਂ ਨਾਲ ਪਰਾਇਆ ਬੁਰਾ ਕਰਨ ਲਈ ਤੂੰ ਤੁਰ ਜਾਂਦਾ। ਮਿਥਿਆ ਚਰਨ ਪਰ ਬੇਕਾਰ ਕੋ ਤਾਵ ਹੈ, ਪਰਾਇਆ ਬੁਰਾ ਕਰਦਾ ਹੈ, ਵਿਕਾਰਾਂ ਵਾਲੇ ਪਾਸੇ ਦੌੜਦਾ ਹੈ ਇਹਨਾਂ ਚਰਨਾਂ ਨਾਲ। ਇਸ ਕਰਕੇ ਇਹ ਤੇਰੇ ਚਰਨ ਪੈਰ ਵੀ ਨਿਸ਼ਫਲ ਨੇ, ਵਿਅਰਥ ਨੇ, ਝੂਠੇ ਹਨ।
ਮਿਥਿਆ ਮਨ ਪਰ ਲੋਭ ਲੁਭਾਵ ਹੈ,
ਤੇਰਾ ਮਨ ਵੀ ਝੂਠਾ ਹੈ ਜਿਹੜਾ ਈਸ਼ਵਰ ਨੂੰ ਛੱਡ ਕੇ ਪਰਾਈਆਂ ਚੀਜ਼ਾਂ ਦੇ ਲੋਭ ਵਿੱਚ ਲੁਭਾਏਮਾਨ ਹੋ ਰਿਹਾ ਹੈ।
ਮਿਥਿਆ ਤਨ ਨਹੀਂ ਪਰ ਉਪਕਾਰਾ,
ਤੇਰਾ ਤਨ ਝੂਠਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਇਸ ਤਨ ਨੂੰ ਧਾਰ ਕੇ ਪਰ ਉਪਕਾਰ ਨਹੀਂ ਕਰਦਾ।
ਮਿਥਿਆ ਬਾਸ ਲੇਤ ਬੇਕਾਰਾ,
ਤੇਰੀਆਂ ਬਾਸ ਲੈਣ ਦੀ ਜਗ੍ਹਾ ਨਾਸਕਾ ਵੀ ਝੂਠੀਆਂ ਨੇ, ਤੇਰਾ ਨੱਕ ਝੂਠਾ ਹੈ ਕਿ ਤੂੰ ਇਹਦੇ ਚੋਂ ਦੁਰਗੰਧੀਆਂ ਪਿਆ ਲੈਂਦਾ ਹੈ। ਵਿਕਾਰਾਂ ਦੀ ਮਹਿਕ ਨੂੰ ਉਸ ਦੁਰਗੰਧੀ ਨੂੰ ਸੁਗੰਧੀ ਪਿਆ ਕਹਿੰਦਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਝੂਠੀਆਂ ਮਹਿਕਾਂ ਨਾਲ ਜੁੜਿਆ ਹੋਇਆ, ਜਿਹੜੀਆਂ ਮਨ ਵਿੱਚ ਵਿਕਾਰ ਪੈਦਾ ਕਰਦੀਆਂ ਨੇ, ਉਹਨਾਂ ਸੁਗੰਧੀਆਂ ਨੂੰ ਲੈ ਰਿਹਾ। ਇਸ ਕਰਕੇ ਤੇਰੀਆਂ ਨਾਸਕਾਂ ਨਿਸਫਲ ਚਲੀਆਂ ਗਈਆਂ, ਵਿਅਰਥ ਨੇ, ਝੂਠ ਹਨ।
ਬਿਨ ਬੂਝੇ ਮਿਥਿਆ ਸਭ ਭਏ,
ਬਿਨਾਂ ਜਾਣੇ ਤੋਂ ਤੇਰੇ ਸਾਰੇ ਅੰਗ ਹੀ ਝੂਠੇ ਹੋ ਗਏ। ਕਹਿੰਦੇ ਦਰਗਾਹ ਵਿੱਚ ਇਹ ਸੱਚੇ ਨਹੀਂ ਹੋ ਸਕਦੇ, ਇਹ ਝੂਠੇ ਨੇ। ਬਿਨ ਬੂਝੇ ਮਿਥਿਆ ਸਭ ਭਏ, ਸਭ ਝੂਠੇ ਹੋ ਗਏ। ਅਗਲੀ ਪੰਕਤੀ ਚ ਦੱਸਦੇ ਹਨ,
ਸਫਲ ਦੇ ਨਾਨਕ ਹਰ ਹਰ ਨਾਮ ਲਏ।
ਧੰਨ ਗੁਰੂ ਪਾਤਸ਼ਾਹ ਕਹਿੰਦੇ ਭਾਈ ਤੇਰੀ ਦੇਹ ਤੇਰਾ ਸਰੀਰ ਤਾਂ ਹੀ ਸਫਲ ਹੋ ਸਕਦਾ ਹੈ ਜੇ ਤੂੰ ਈਸ਼ਵਰ ਦਾ ਨਾਮ ਲਵੇ, ਕਿਉਂਕਿ ਹਰੀ ਦਾ ਨਾਮ ਜਪਣ ਨਾਲ ਇਹ ਦੇਹੀ ਸਫਲੀ ਹੋ ਜਾਂਦੀ ਹੈ।
ਬਿਰਥੇ ਸਾਕਤ ਕੀ ਆਰ ਜਾ,
ਧੰਨ ਗੁਰੂ ਪਾਤਸ਼ਾਹ ਕਹਿ ਰਹੇ ਨੇ ਪਿਆਰਿਓ, ਨਾਮ ਤੋਂ ਹੀਣੇ ਪੁਰਸ਼ ਦੀ ਆਰਜਾ ਉਮਰਾ ਵੀ ਵਿਅਰਥ ਹੈ, ਕਿਸੇ ਅਰਥ ਵਿੱਚ ਨਹੀਂ ਆਉਂਦੀ। ਕਿੰਨੀ ਲੰਬੀ ਕਿਉਂ ਨਾ ਹੋ ਜਾਏ, ਕਿਸ ਅਰਥ ਹੈ? ਆਇਆ ਸੀ ਮਨੁੱਖਾ ਜਨਮ ਸਵਾਰਨ ਲਈ, ਉਮਰ ਚ ਨਾਮ ਜਪਣਾ ਸੀ। ਜਿੰਨੀ ਲੰਬੀ ਉਮਰ ਵੱਧ ਜਪਦਾ, ਪਰ ਪਿਆਰੇ ਜਪਿਆ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਇਸ ਲਈ ਇਹਦੀ ਆਰਜਾ ਵੀ ਵਿਅਰਥ ਹੋ ਗਈ, ਕਿਸੇ ਅਰਥ ਵਿੱਚ ਨਹੀਂ ਆਈ।
ਸਾਚ ਬਿਨਾ ਕਹਿ ਹੋਵਤ ਸੂਚਾ,
ਤੇ ਪਰਮੇਸ਼ਵਰ ਸੱਚੇ ਈਸ਼ਵਰ ਤੋਂ ਬਿਨਾ ਕਹਿ ਕਿੱਥੇ ਕਿਵੇਂ ਇਹ ਸੁੱਚਾ ਹੋਏਗਾ? ਕਿਤੇ ਮੇਰੇ ਪੂਰੇ ਬਰਤਨ ਸੁੱਚੇ ਵਰਤਨ ਨਾਲ ਤਾਂ ਸੁੱਚਾ ਨਹੀਂ ਹੋਣਾ, ਕੱਪੜੇ ਸੁੱਚੇ ਪਹਿਰਨ ਨਾਲ ਸੁੱਚਾ ਨਹੀਂ ਹੋਣਾ, ਝਾੜੂ ਦੇ ਕੇ ਪੋਚਾ ਦੇ ਕੇ ਜਗ੍ਹਾ ਸੁੱਚੀ ਕਰਨ ਨਾਲ ਸੁੱਚਾ ਨਹੀਂ ਹੋਣਾ। ਜੇ ਸੁੱਚਾ ਹੋਏਗਾ ਤਾਂ ਸੱਚ ਬਿਨਾਂ ਕਹਿ ਹੋਵੇ ਤਾਂ ਸੁੱਚਾ, ਸੱਚ ਬਿਨਾਂ ਹੀ ਬਿਨਾਂ ਸੁੱਚਾ ਨਹੀਂ ਹੋ ਸਕਦਾ, ਸੱਚ ਨਾਲ ਹੀ ਸੁੱਚਾ ਹੋਏਗਾ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਜਦੋਂ ਸੱਚ ਆ ਜਾਂਦਾ ਹੈ, ਕਹਿ ਕਬੀਰ ਤੇਈ ਨਰ ਸੁੱਚੇ ਸੱਚੀ ਪਰੀ ਵਿਚਾਰਾ, ਜਿਨ੍ਹਾਂ ਨੂੰ ਸੱਚ ਦੀ ਵਿਚਾਰ ਪੈ ਗਈ ਉਹ ਸੁੱਚੇ ਹੋ। ਸੱਚ ਤੋਂ ਬਿਨਾਂ ਕੋਈ ਸੁੱਚਾ ਨਹੀਂ ਹੈ, ਝੂਠਾ ਹੈ, ਝੂਠਾ ਹੈ। ਸਤਿਗੁਰੂ ਜੀ ਕਹਿ ਰਹੇ ਨੇ ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਬਿਰਥਾ ਨਾਮ ਬਿਨਾਂ ਤਨ ਅੰਧ।
ਕਹਿੰਦੇ ਇੱਕ ਗੱਲ ਖਿਆਲ ਰੱਖੀ, ਇਹ ਤੇਰਾ ਸਰੀਰ ਵਿਅਰਥ ਹੈ ਈਸ਼ਵਰ ਦੇ ਨਾਮ ਤੋਂ ਬਿਨਾਂ, ਤੇ ਤੂੰ ਅੰਨਾ ਹੈ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਤੈਨੂੰ ਗਿਆਨ ਤੇ ਵੈਰਾਗ ਰੂਪੀ ਨੇਤਰ ਪ੍ਰਾਪਤ ਨਹੀਂ ਹੁੰਦੇ।
ਮੁੱਖ ਆਵਤ ਤਾਂ ਕਹਿ ਦੁਰਗੰਧ।
ਕਹਿੰਦੇ ਐਸੇ ਪੁਰਸ਼ ਦੇ ਜਿਹੜਾ ਨਾਮ ਸੁਹੀਣਾ ਹੈ, ਉਹਦੇ ਮੁੱਖ ਵਿੱਚੋਂ ਵਿਕਾਰਾਂ ਦੀ ਦੁਰਗੰਧ ਆਉਂਦੀ, ਉਹਦਾ ਮੁੱਖ ਵੀ ਫੈੜਾ ਹੈ। ਕਬੀਰ ਸੋਈ ਮੁੱਖ ਧਨ ਹੈ, ਜਹ ਮੁੱਖ ਕਹੀਐ ਰਾਮ। ਕਹਿਣ ਲੱਗੇ ਉਹ ਮੁੱਖ ਧਨ ਹੈ ਜਿਸ ਮੁੱਖ ਵਿੱਚੋਂ ਰਾਮ ਕਿਹਾ ਜਾਂਦਾ ਹੈ। ਕਹਿਣ ਲੱਗੇ ਸਰੀਰ ਦੇਹੀ ਕਿਸਕੀ ਵਾਪਰੀ, ਇਹ ਸਰੀਰ ਕੀ ਵਿਚਾਰਾ ਹੈ, ਜਿੱਥੇ ਉਹ ਮੁੱਖ ਨਾਲ ਰਾਮ ਕਹਿਣ ਵਾਲਾ ਜਿਸ ਨਗਰ ਵਿੱਚ ਬੈਠਾ ਹੈ ਪਵਿੱਤਰ ਹੋਏ ਕੋ ਗ੍ਰਾਮ, ਉਹ ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਪ੍ਰਮੀਣੇ ਪੁਰਸ਼ ਦੇ ਮੁੱਖ ਵਿੱਚੋਂ ਵਿਕਾਰਾਂ ਦੀ ਦੁਰਗੰਧੀ, ਭੈੜੇ ਕਰਮਾਂ ਦੀ ਦੁਰਗੰਧੀ ਆਉਂਦੀ ਹੈ।
ਬਿਨ ਸਿਮਰਨ ਦਿਨ ਰਹਿਣ ਬਿਰਸਾ ਬਿਹਾਏ,
ਕਿਉਂਕਿ ਉਸ ਵਿਅਕਤੀ ਦੇ ਪਰਮੇਸ਼ਵਰ ਦੇ ਸਿਮਰਨ ਤੋਂ ਬਿਨਾਂ ਦਿਨ ਵੀ ਵਿਅਰਥ ਬੀਤ ਜਾਂਦਾ, ਰਾਤ ਵੀ ਵਿਅਰਥ ਬੀਤ ਜਾਂਦੀ ਹੈ।
ਮੇਘ ਬਿਨਾ ਜਿਉ ਖੇਤੀ ਜਾਏ,
ਉਸਦਾ ਜੀਵਨ ਫਿਰ ਐਸਾ ਹੋ ਜਾਂਦਾ ਹੈ ਜਿਵੇਂ ਬਰਸਾਤ ਤੋਂ ਬਿਨਾਂ ਖੇਤੀ ਮੁਰਝਾ ਜਾਂਦੀ, ਫਿਰ ਸੁੱਕ ਜਾਂਦੀ, ਸੜ ਜਾਂਦੀ। ਇਵੇਂ ਐਸੇ ਵਿਅਕਤੀ ਦਾ ਜੀਵਨ ਹੈ ਜੋ ਨਾਮ ਨਹੀਂ ਜਪਦਾ। ਪਹਿਲਾਂ ਉਹਦੇ ਸ਼ੁਭ ਗੁਣ ਮੁਰਝਾ ਜਾਂਦੇ ਨੇ, ਫਿਰ ਸੁੱਕ ਜਾਂਦੇ, ਸੜ ਜਾਂਦੇ, ਸ਼ੁਭ ਗੁਣਾਂ ਤੋਂ ਰਹਿਤ ਹੋ ਜਾਂਦਾ, ਉਹਦੇ 'ਚ ਔਗੁਣ ਪੈਦਾ ਹੋ ਜਾਂਦੇ ਨੇ, ਔਗੁਣਾਂ ਦੀ ਬਦਬੋ ਆ ਜਾਂਦੀ ਹੈ, ਲੋਕ ਉਹਦੇ ਪਾਸ ਬੈਠਣਾ ਪਸੰਦ ਨਹੀਂ ਕਰਦੇ, ਕਹਿੰਦੇ ਝੂਠਾ ਹੈ, ਨਿੰਦਕ ਹੈ, ਇਸ ਦੀ ਸੰਗਤ ਕੀ ਕਰਨੀ, ਅਤੇ ਮਾੜੇ ਕਰਮਾਂ ਵਾਲਾ ਹੈ, ਬੁਰੇ ਵਿਚਾਰਾਂ ਵਾਲਾ, ਇਸ ਪਾਸ ਨਾ ਬੈਠੋ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਐਸੇ ਬਚਨ ਕਰਦੇ ਨੇ ਕਿ ਬਿਨ ਸਿਮਰਨ ਦਿਨ ਰਹਿਣ ਬਿਰਸਾ ਬਿਹਾਏ, ਮੇਘ ਬਿਨਾਂ ਜੋ ਖੇਤੀ ਜਾਏ। ਅਗਲੀ ਪੰਕਤੀ ਚ ਕਹਿ ਰਹੇ ਹਨ,
ਗੋਬਿੰਦ ਭਜਨ ਬਿਨ ਬਿਰਸੇ ਸਭ ਕਾਮ।
ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਗੋਬਿੰਦ ਭਜਨ ਬਿਨ ਬਿਰਸੇ ਸਭ ਕਾਮ। ਗੋ ਨਾਮ ਹੈ ਪ੍ਰਿਥਵੀ ਦਾ, ਬਿੰਦ ਨਾਮ ਹੈ ਜੋ ਵੇਦਾਂ ਦੁਆਰਾ ਜਾਣਿਆ ਜਾਏ, ਧਾਰਮਿਕ ਗ੍ਰੰਥਾਂ ਦੁਆਰਾ ਜਿਸ ਦਾ ਪਤਾ ਚੱਲੇ ਉਹ ਗੋਬਿੰਦ, ਜੋ ਸਾਰੀ ਸ੍ਰਿਸ਼ਟੀ ਨੂੰ ਉਹਦੀ ਪ੍ਰਤਪਾਲਣਾ ਕਰਦਾ ਹੈ, ਉਹਨੂੰ ਸੰਭਾਲਦਾ ਹੈ, ਉਹ ਗੋਬਿੰਦ। ਧੰਨ ਗੁਰੂ ਪਾਤਸ਼ਾਹ ਕਹਿੰਦੇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਇੱਕ ਗੱਲ ਆਪਣੇ ਮਨ 'ਚ ਯਾਦ ਰੱਖੀ ਕਿ ਰੱਬ ਦੇ ਸਿਮਰਨ ਤੋਂ ਬਿਨਾਂ ਤੇਰੇ ਸਾਰੇ ਕਰਮ ਵਿਅਰਥ ਨੇ, ਅਤੇ ਕਿਵੇਂ ਵਿਅਰਥ ਨੇ ਅਗਲੀ ਪੰਕਤੀ ਦੱਸਦੇ ਹਨ।
ਜਿਉਂ ਕਿਰਪਨ ਕੇ ਨਿਰਾਰਥ ਦਾਮ,
ਜਿਵੇਂ ਸੂਮ ਦੇ ਜੋੜਿਆ ਹੋਇਆ ਧਨ ਕਿਸੇ ਕੰਮ ਨਹੀਂ ਆਉਂਦਾ, ਸੂਮੈ ਧਨ ਰੱਖਣ ਕੋ ਦੀਆ, ਮੁਗਦ ਕਹਿ ਧਨ ਮੇਰਾ, ਜਮਕਾ ਡੰਡ ਮੂੰਡ ਮੈਂ ਲਾਗਾ, ਖਿਨਵੇਂ ਕਰੇ ਨਬੇਰਾ। ਮਹਾਂਪੁਰਸ਼ ਕਿਆ ਕਰਦੇ ਸਨ ਐਸਾ ਕਿ ਬਈ ਪਿਆਰਿਓ, ਸੂਮ ਦਾ ਧਨ ਅਜਾ ਹੀ ਜਾਂਦਾ ਹੈ, ਉਹ ਕਿਸੇ ਦੇ ਕੰਮ ਨਹੀਂ ਆਉਂਦਾ। ਸਾਧੂ ਦਾ ਜੋੜਿਆ ਹੋਇਆ ਧਨ ਵੀ ਅਜਾਈ ਚਲਿਆ ਜਾਂਦਾ ਜੇ ਸਾਧੂ ਜੋੜੇ। ਮਹਾਂਪੁਰਸ਼ ਐਸੇ ਬਚਨ ਵੀ ਕਰਦੇ ਕਿ ਸਾਧੂ ਦਾ ਦਰਬ ਤੇ ਰੰਡੀ ਦਾ ਗਰਬ ਐਵੇਂ ਚਲਿਆ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਐਸੇ ਬਚਨ ਕਹਿੰਦੇ ਨੇ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਤੇਰੇ ਸਾਰੇ ਕੰਮ ਇਸ ਤਰ੍ਹਾਂ ਵਿਅਰਥ ਨੇ ਜਿਵੇਂ ਸੋਮ ਦਾ ਧਨ ਕਿਤੇ ਭਲੇ ਕੰਮ ਤੋਂ ਲਾਏ ਤੋਂ ਬਿਨਾਂ ਨਿਰਾਰਥ ਵਿਅਰਥ ਹੁੰਦਾ ਹੈ, ਇਵੇਂ ਈਸ਼ਵਰ ਦੇ ਭਜਨ ਤੋਂ ਬਿਨਾਂ ਤੇਰੇ ਸਾਰੇ ਕੰਮ ਵਿਅਰਥ ਹਨ।
ਤਨ ਤਨ ਤੇ ਜਨ ਜਹਿ ਘਟ ਬਸਿਓ ਹਰਣਾ।
ਐਸੇ ਵਿਅਕਤੀ ਗੁਰੂ ਪਾਤਸ਼ਾਹ ਕਹਿੰਦੇ ਧਨ ਨੇ, ਫਿਰ ਦੁਬਾਰਾ ਕਹਿੰਦੇ ਧਨ ਨੇ, ਧਨ ਧਨ ਤੇ ਜਨ ਜਹਿ ਘਟ ਬਸਿਓ ਹਰਣਾ, ਜਿਨ੍ਹਾਂ ਦੇ ਅੰਦਰ ਰੱਬ ਦਾ ਨਾਮ ਵਸ ਗਿਆ, ਐਸੇ ਵਿਅਕਤੀ ਭਾਈ ਧਨ ਹਨ। ਸਤਿਗੁਰੂ ਜੀ ਕਹਿ ਰਹੇ ਹਨ,
ਨਾਨਕ ਤਾਂ ਕਹਿ ਬਲ ਬਲ ਜਾਓ,
ਤੇ ਮੈਂ ਉਹਨਾਂ ਸਾਰਿਆਂ ਤੋਂ ਜੋ ਨਾਮ ਜਪਦੇ ਨੇ ਬਲਿਹਾਰ ਬਲਿਹਾਰ ਜਾਣਾ ਕਰਦਾ ਹਾਂ।
ਰਹਿਤ ਅਵਰ ਕਛ ਅਵਰ ਕਮਾਵਤ,
ਕਹਿੰਦੇ ਮਨੁੱਖ ਦੀ ਦਸ਼ਾ ਕੁਝ ਐਸੀ ਹੈ, ਇਹਦੀ ਰਹਿਣੀ ਕੁਝ ਹੋਰ ਤਰ੍ਹਾਂ ਦੀ ਹੈ, ਇਹਦੀ ਕਰਨੀ ਕਮਾਈ ਕੁਝ ਹੋਰ ਤਰ੍ਹਾਂ ਦੀ ਹੈ। ਕਮਾਈ ਕੁਝ ਹੋਰ ਕਰਦਾ ਹੈ, ਰਹਿਤ ਕੁਝ ਹੋਰ ਰੱਖਦਾ ਹੈ। ਅਗਲੀ ਪੰਕਤੀ ਖੁਲਾਸਾ ਕਰਦੇ,
ਮਨ ਨਹੀਂ ਪ੍ਰੀਤ ਮੁਖੋਂ ਵੰਡ ਲਾਵਤ,
ਮਨ ਕਰਕੇ ਰੱਬ ਨਾਲ ਪ੍ਰੀਤ ਕੋਈ ਨਹੀਂ, ਮੁੱਖ ਕਰਕੇ ਰੱਬ ਨਾਲ ਰਾਮ ਰਾਮ ਕਰਕੇ ਜੁੜਨਾ ਚਾਹੁੰਦਾ। ਜੇ ਮਨ ਨਾਲ ਪ੍ਰੀਤ ਨਹੀਂ ਤੇ ਕੇਵਲ ਰਸਨਾ ਰੱਖਿਆ ਹੋਇਆ ਰਾਮ ਕੁਝ ਨਹੀਂ ਕਰੇਗਾ। ਰਾਮ ਰਾਮ ਸਭ ਤੋਂ ਕਹਿ ਕਹਿ ਰਾਮ ਨਾ ਹੋਵੇ, ਸਾਰੇ ਰਾਮ ਰਾਮ ਕਰਦੇ ਨੇ, ਰਾਮ ਦਾ ਰੂਪ ਤਾਂ ਨਹੀਂ ਹੋ ਜਾਂਦੇ ਭਾਈ। ਰਾਮ ਦਾ ਰੂਪ ਹੋਣ ਲਈ ਤਾਂ
ਬਾਣੀ ਦੱਸਦੀ ਬਹੁਤ ਕੁਝ ਕਰਨਾ ਪੈਂਦਾ ਹੈ। ਧੰਨ ਗੁਰੂ ਪਾਤਸ਼ਾਹ ਇੱਥੇ ਪਾਵਨ ਬਾਣੀ ਚ ਵਚਨ ਕਰਦੇ ਨੇ ਕਿ ਇਹਦੀ ਰਹਿਤ ਕੁਝ ਹੋਰ ਹੈ, ਕਮਾਈ ਕੁਝ ਹੋਰ ਹੈ, ਮਨ ਵਿੱਚ ਪ੍ਰੀਤ ਨਹੀਂ। ਮੁੱਖੋਂ ਇਹ ਰੱਬ ਨਾਲ ਗੰਢ ਪਾਉਣੀ ਚਾਹੁੰਦਾ, ਉਹਦੇ ਨਾਲ ਮਿਲਣਾ ਚਾਹੁੰਦਾ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਜਾਣਨ ਹਾਰ ਪ੍ਰਭੂ ਪਰਬੀਨ।
ਉਹ ਪ੍ਰਭੂ ਬੜਾ ਪ੍ਰਬੀਨ, ਬੜਾ ਚਤੁਰ ਹੈ, ਉਹ ਤਾਂ ਤੇਰੇ ਅੰਦਰ ਵੀ ਜਾਣਦਾ ਹੈ, ਬਾਹਰ ਦੇ ਦਿਖਾਵੇ ਨਾਲ ਉਹ ਕਦੇ ਪ੍ਰਸੰਨ ਨਹੀਂ ਹੁੰਦਾ। ਉਹ ਤਾਂ ਦੇਖਦਾ ਤੇਰੇ ਅੰਦਰ ਕੀ ਚੱਲ ਰਿਹਾ ਹੈ, ਕੀ ਤੂੰ ਅੰਦਰੋਂ ਉਸ ਨਾਲ ਜੁੜਿਆ ਹੈ। ਜੇ ਜੁੜਿਆ ਹੈ ਉਹ ਤੈਨੂੰ ਨਿਹਾਲ ਕਰ ਦੇਵੇਗਾ, ਜੇ ਅੰਦਰੋਂ ਨਹੀਂ ਜੁੜਿਆ, ਬਾਹਰੋਂ ਕੇਵਲ ਪਾਖੰਡ ਕਰਦਾ ਹੈ, ਕੇਵਲ ਬਾਹਰ ਤੋਂ ਰੋਂਦਾ ਹੈ, ਗੁਰੂ ਪਾਤਸ਼ਾਹ ਕਹਿੰਦੇ ਫਿਰ ਉਹ ਬੜਾ ਸਮਝਦਾਰ ਹੈ, ਐਵੇਂ ਤੇਰੇ ਪਾਸ ਨਹੀਂ ਆਏਗਾ, ਤੈਨੂੰ ਉਸਦੇ ਦੀਦਾਰ ਨਹੀਂ ਹੋ ਸਕਣਗੇ, ਕਿਉਂਕਿ ਉਹ ਬੜਾ ਪ੍ਰਵੀਨ ਹੈ, ਚਤੁਰ ਹੈ, ਤੇਰੇ ਅੰਦਰ ਦੀਆਂ ਜਾਣਦਾ ਹੈ।
ਬਾਹਰ ਪੇਖ ਨਾ ਕਾਹੂ ਪੀਣ।
ਤੇਰੇ ਬਾਹਰਲੇ ਲਿਬਾਸ ਨਾਲ, ਸਾਧੂਆਂ ਵਰਗਾ ਲਿਬਾਸ ਬਣਾ ਲੈਣ ਨਾਲ ਵੀ ਉਹ ਭਿੱਜਦਾ ਨਹੀਂ, ਉਹ ਕਿਸੇ ਦੇ ਬਾਹਰਲੇ ਪੇਖ ਤੇ ਭਿੱਜਦਾ ਨਹੀਂ ਹੈ।
ਅਵਰ ਉਪਦੇਸ਼ ਆਪ ਨਾ ਕਰਾ।
ਐਸਾ ਵਿਅਕਤੀ ਜਿਹੜਾ ਦੂਸਰਿਆਂ ਨੂੰ ਤਨਾਮ ਜਪਣ ਦਾ ਉਪਦੇਸ਼ ਦੇਵੇ ਪਰ ਆਪ ਜਪੇ ਨਾ, ਆਪ ਕੋ ਕੰਮ ਨਾ ਕਰੇ।
ਆਵਤ ਜਾਵਤ ਜਨਮ ਮਰਾ।
ਐਸਾ ਵਿਅਕਤੀ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਤੇ ਆਉਂਦਾ ਹੈ ਫਿਰ ਚਲਿਆ ਜਾਂਦਾ ਹੈ, ਜਨਮ ਤੇ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ।
ਜਿਸ ਕਾ ਅੰਤਰ ਬਸਾ ਨਿਰੰਕਾਰ।
ਜਿਸ ਬੰਦੇ ਦੇ ਅੰਦਰ ਨਿਰੰਕਾਰ ਵਸਦਾ ਹੈ, ਭਾਵ ਜੋ ਉਸ ਨੂੰ ਅੱਠੇ ਪੈਰ ਯਾਦ ਕਰਦਾ ਹੈ।
ਇਸ ਕੀ ਸੀਖ ਤਰਾ ਸੰਸਾਰ।
ਉਸਦੀ ਸੀਖ ਸਿੱਖਿਆ ਨਾਲ ਸੰਸਾਰ ਦਾ ਨਿਸਤਾਰਾ ਹੁੰਦਾ ਹੈ।
ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ।
ਹੈ ਪ੍ਰਭੂ ਜੋ ਤੈਨੂੰ ਭਾ ਗਏ, ਤੈਨੂੰ ਚੰਗੇ ਲੱਗੇ ਹੈ ਪ੍ਰਭੂ, ਉਹਨਾਂ ਨੇ ਤੈਨੂੰ ਜਾਣ ਲਿਆ। ਜੋ ਤੈਨੂੰ ਚੰਗੇ ਲੱਗੇ ਉਹੀ ਤੈਨੂੂੰ ਜਾਣ ਸਕੇ, ਦੂਸਰੇ ਦੇ ਲਈ।
ਨਾਨਕ ਉਣ ਜਨ ਚਰਨ ਪ੍ਰਾਤਾ।
ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਨੂੰ ਜਾਣਿਆ ਹੈ, ਮੈਂ ਉਹਨਾਂ ਦੇ ਚਰਨ ਪਕੜਦਾ ਹਾਂ, ਉਹਨਾਂ ਦੇ ਚਰਨੀ ਪੈਂਦਾ ਹਾਂ।
ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ।
ਕਹਿੰਦੇ ਭਾਈ ਤੁਸੀਂ ਵੀ ਕਰੋ ਬੇਨਤੀ, ਕਰੋ ਕਰੋ ਵੀ ਕਰੋ ਬੇਨਤੀ, ਸਾਰੇ ਬੇਨਤੀ ਕਰੋ, ਮੈਂ ਵੀ ਬੇਨਤੀ ਕਰਦਾ ਹਾਂ, ਤੁਸੀਂ ਵੀ ਬੇਨਤੀ ਕਰੋ। ਉਹ ਪ੍ਰਭੂ ਤਾਂ ਸਾਰਿਆਂ ਦੇ ਅੰਦਰ ਵੀ ਜਾਣਦਾ ਹੈ, ਪਾਰ ਬ੍ਰਹਮ ਸਭ ਜਾਣਾ, ਉਹਦੇ ਅੱਗੇ ਬੇਨਤੀ ਕਰੋ, ਉਹਦੇ ਅੱਗੇ ਦੋਦੜੀ ਕਰੋ, ਅਰਦਾਸ ਕਰੋ। ਜਦੋਂ ਤੁਸੀਂ ਅਰਦਾਸ ਕਰੋਗੇ, ਕਿਉਂਕਿ ਅਗਲੀ ਪੰਕਤੀ ਚ ਦੱਸ ਰਹੇ ਹਨ,
ਆਪਣਾ ਕੀਆ ਆਪਹਿ ਮਾਨੈ।
ਕਹਿੰਦੇ ਤੁਸੀਂ ਉਸਦੇ ਆਪਣੇ ਪੈਦਾ ਕੀਤੇ ਹੋ, ਉਸਦੇ ਜੀਵ ਹੋ, ਉਹਨੇ ਤੁਹਾਨੂੰ ਪੈਦਾ ਕੀਤਾ ਹੈ, ਫਿਰ ਆਪਣੇ ਪੈਦਾ ਕੀਤਿਆਂ ਦੀ ਗੱਲ ਉਹ ਆਪ ਮੰਨ ਲੈਂਦਾ ਹੈ। ਤੁਸੀਂ ਬੇਨਤੀ ਕਰੋ ਤਾਂ ਸਹੀ, ਸਤਿਗੁਰਦੇਵ ਜੀ ਕਹਿ ਰਹੇ ਹਨ,
ਆਪਹਿ ਆਪ ਆਪ ਕਰਤਨ ਬੇਰਾ।
ਆਪਹਿ ਆਪ, ਉਹ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਫਿਰ ਆਪ ਪ੍ਰਤਪਾਲਣਾ ਕਰਦਾ ਹੈ, ਫਿਰ ਕਰਤ ਨਿਬੇੜਾ, ਉਹਨਾਂ ਦਾ ਨਿਬੇੜਾ ਖਾਤਮਾ ਵੀ ਆਪ ਹੀ ਕਰਦਾ ਹੈ।
ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਮੇਰਾ।
ਉਹ ਆਪਣੇ ਆਪ ਨੂੰ ਕਿਸੇ ਨੂੰ ਐਸਾ ਜਣਾ ਦਿੰਦਾ ਕਿ ਬੜਾ ਦੂਰ ਹੈ ਰੱਬ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਜਪਜੀ ਸਾਹਿਬ ਵਿੱਚ ਕਹਿੰਦੇ ਨੇ ਕਿ ਕੋਈ ਦੂਰ ਜਾਣ ਕੇ ਉਸ ਨੂੰ ਗਾਉਂਦਾ ਹੈ, ਕੋਈ ਨੇੜੇ ਹਾਜ਼ਰਾ ਹਜ਼ੂਰ ਜਾਣ ਕੇ ਉਸ ਨੂੰ ਗਾਉਂਦਾ ਹੈ, ਪਰ ਗਾ ਸਭ ਰਹੇ ਨੇ। ਇੱਥੇ ਗੁਰਦੇਵ ਜੀ ਕਹਿੰਦੇ ਨੇ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਮੇਰਾ। ਹੁਣ ਤੁਹਾਡੇ ਲਈ ਤਾਂ ਦੂਰ ਹੈ ਨਾ, ਅਰਦਾਸ ਕਰਦੇ ਹੋ ਦਿਸਦਾ ਨਹੀਂ, ਸੁੱਖਾ ਸੁੱਖਦੇ ਹੋ, ਮਨੌਤਾਂ ਮੰਨਦੇ ਹੋ, ਕਾਰਜ ਨਹੀਂ ਸੁਣਦੇ। ਰਵਿਦਾਸ ਕਹਿੰਦਾ ਕੌਰ ਅਰਦਾਸ ਹੱਥ ਪੈ ਨੇੜੇ। ਰਵਿਦਾਸ ਨੂੰ ਨੇੜੇ ਜਣਾਇਆ ਹੈ ਉਸਨੇ, ਮੈਂ ਬੜਾ ਨੇੜੇ ਹਾਂ, ਤੁਹਾਨੂੰ ਅਜੇ ਇਤਨਾ ਪੜਦਾ ਪਾਇਆ ਕਿ ਨਹੀਂ, ਮੈਂ ਬੜਾ ਦੂਰ ਹਾਂ। ਉਸ ਦੂਰ ਤੱਕ ਪਹੁੰਚਣ ਲਈ ਉਹਦੀ ਇਬਾਦਤ ਕਰੋ, ਸਿਮਰਨ ਕਰੋ, ਉਹਦੇ ਅੱਗੇ ਜੋਦੜੀ ਕਰੋ, ਅਰਦਾਸ ਕਰੋ। ਭਾਵਪੂਰਤ ਹਿਰਦੇ ਨਾਲ ਕੀਤੀ ਹੋਈ ਅਰਦਾਸ ਉਸ ਤੱਕ ਲੈ ਜਾਂਦੀ ਹੈ। ਕਦੇ ਪੁਕਾਰ ਕਰੋ ਮੇਲ ਲਿਓ ਦਿਆਲ, ਢਹਿ ਪੈ ਦੁਆਰਿਆ, ਰੱਖ ਲਿਓ ਦੀਨ ਦਿਆਲ, ਭਰਮਤ ਬਹੁ ਹਾਰਿਆ। ਧੰਨ ਗੁਰੂ ਪਾਤਸ਼ਾਹ ਕਹਿੰਦੇ ਉਹ ਕਿਸੇ ਆਪਣਾ ਆਪਾ ਦੂਰ ਜਣਾਉਂਦਾ ਹੈ ਤੇ ਕਿਸੇ ਨੂੰ ਬੁਝਾ ਦੱਸ ਦਿੰਦਾ ਕਿ ਮੈਂ ਬਈ ਬੜਾ ਨੇੜੇ ਹਾਂ।
ਉਪਾਵ ਸਿਆਣਪ ਸਗਲ ਤੇ ਰਹਿਤ,
ਤੇਰੇ ਉਪਾਵ ਯਤਨਾਂ ਤੋਂ ਤੇਰੀ ਸਿਆਣਪ ਤੋਂ ਸਾਰੀਆਂ ਤੋਂ ਰਹਿਤ ਦੂਰ ਹੈ, ਤੇਰੇ ਆਪਣੇ ਯਤਨ ਤੇਰੀ ਸਿਆਣਪ ਤੈਨੂੰ ਉਸ ਤੱਕ ਨਹੀਂ ਲਿਜਾ ਸਕਦੀ।
ਸਭ ਕੱਚ ਜਾਣੈ ਆਤਮ ਕੀ ਰਹਿਤ,
ਉਹ ਸਭ ਕੁਝ ਜਾਣਦਾ ਹੈ ਪਰ ਉਹ ਤੇਰੀ ਆਪਣੀ ਰਹਿਤ ਨੂੰ ਦੇਖਦਾ ਹੈ, ਤੇਰੇ ਅੰਦਰ ਦੀ ਰਹਿਤ ਕੀ ਹੈ, ਉਹ ਬਾਹਰ ਦੀ ਰਹਿਤ ਨਾਲ ਨਹੀਂ ਜੁੜਿਆ ਹੋਇਆ, ਉਹ ਤਾਂ ਤੇਰੇ ਅੰਦਰ ਦੀ ਰਹਿਣੀ ਨੂੰ ਦੇਖੇਗਾ ਕੈਸਾ ਹੈ, ਫਿਰ ਉਹ ਤੈਨੂੰ ਦੀਦਾਰ ਦੇਵੇਗਾ।
ਜਿਸ ਪਾਵੇ ਤਿਸ ਲੈ ਲੜ ਲਾਏ,
ਜੋ ਉਸਨੂੰ ਚੰਗਾ ਲੱਗਦਾ ਹੈ, ਜਿਸ ਨੂੰ ਉਹ ਚੰਗਾ ਲੱਗ ਜਾਏ, ਜਿਸ ਨੂੰ ਉਹ ਚਾਹੁੰਦਾ ਹੈ, ਜੋ ਉਸਨੂੰ ਪਾ ਜਾਏ, ਫਿਰ ਉਹਨੂੰ ਆਪਣੇ ਲੜ ਪੱਲੇ ਨਾਲ ਲਾ ਲੈਂਦਾ ਹੈ।
ਥਾਨ ਅਥਨੰਤਰ ਰਹੇ ਆਸਮਾਏ,
ਥਾਨ ਹੁੰਦੀ ਇੱਕ ਜਗ੍ਹਾ ਇੱਕ ਸਥਾਨ, ਥਾਨਾਂਤਰ ਅਨੇਕਾਂ ਥਾਂ ਵੱਖਰੀਆਂ ਵੱਖਰੀਆਂ ਜਗ੍ਹਾ ਤੇ, ਹਰ ਜਗ੍ਹਾ ਵਿੱਚ ਹਰ ਥਾਂ ਤੇ ਉਹ ਬਿਰਾਜਮਾਨ ਹੋ ਰਿਹਾ ਹੈ, ਉਸ ਵਿੱਚ ਸਮਾ ਰਿਹਾ ਮਿਲ ਰਿਹਾ ਹੈ।
ਸੋ ਸੇਵਕ ਜਿਸ ਕਿਰਪਾ ਕਰੀ,
ਧੰਨ ਗੁਰੂ ਪਾਤਸ਼ਾਹ ਕਹਿੰਦੇ ਭਾਈ ਉਸ ਦਾ ਸੇਵਕ ਸੇਵਾਦਾਰ ਉਹ ਹੈ ਜਿਸ ਤੇ ਉਸਨੇ ਆਪਣੀ ਕਿਰਪਾ ਕਰ ਦਿੱਤੀ, ਉਸ ਦਾ ਸੇਵਕ ਬਣ ਸਕਦਾ ਹੈ। ਜਦੋਂ ਕੋਈ ਸੇਵਕ ਬਣ ਜਾਂਦਾ ਫਿਰ ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ, ਆਪ ਸੇਵਕ ਨੂੰ ਨਾਮ ਜਪਾਉਂਦਾ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਸੇਵਕ ਕੋ ਨਾਮ ਥਾਂਦੇ, ਸਤਿਗੁਰ ਸਿੱਖ ਕੋ ਨਾਮ ਥਾਂਦੇ, ਗੁਰ ਕਾ ਸਿੱਖ ਵੜ ਭਾਗੀ ਹੈ। ਜਦੋਂ ਕੋਈ ਸੇਵਕ ਬਣ ਜਾਂਦਾ ਹੈ ਕੋਈ ਸਹੀ ਮਾਨਿਆਂ ਵਿੱਚ ਸੇਵਕ ਹੈ ਜਿਸ ਤੇ ਉਹ ਕਿਰਪਾ ਕਰਦੇ ਹੋਏ, ਸੋ ਸੇਵਕ ਜਿਸ ਕਿਰਪਾ ਕਰੀ, ਅਗਲੀ ਪੰਕਤੀ ਚ ਕਹਿ ਰਹੇ ਹਨ।
ਨਿਮਖ ਨਿਮਖ ਜਪ ਨਾਨਕ ਹਰੀ,
ਅਜੀਬ ਤੂੰ ਵੀ ਹਰ ਅੱਖ ਤੇ ਫਰਕਣ ਜਿੰਨੇ ਸਮੇਂ ਵਿੱਚ। ਨਿਮਖ ਦਾ ਮਤਲਬ ਹੈ ਜਦੋਂ ਅੱਖ ਦੀ ਉੱਪਰਲੀ ਪਲਕ ਨਿਉਂ ਕੇ ਥੱਲੇ ਵਾਲੀ ਨਾਲ ਜੁੜ ਜਾਂਦੀ, ਨਿਮਖ ਹਰ ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਤੂੰ ਉਸ ਹਰੀ ਨੂੰ ਜਪਦਾ ਰਹੋ, ਉਹਨੂੰ ਕਦੇ ਨਾ ਵਿਸਾਰ, ਕਦੇ ਨਾ ਭੁਲਾ। ਭੋਜਨ ਕਰਦਿਆਂ, ਰਸਤੇ 'ਤੇ ਜਾਂਦਿਆਂ, ਬੈਠਦਿਆਂ, ਉੱਠਦਿਆਂ, ਤੁਰਦਿਆਂ, ਫਿਰਦਿਆਂ ਤੇਰਾ ਗੁਰੂ ਐਸੇ ਮਤਲਬ ਕਹਿੰਦਾ ਉੱਠ ਤੇ ਬੈਠ ਹਰ ਹਰ ਖਾਈਏ, ਮਾਰਗ ਚੱਲ ਹਰੇ ਹਰ ਜਾਈਏ, ਨਿਮਕ ਨਿਮਕ ਜਪ ਨਾਨਕ ਹਰੀ। ਹਰ ਅੱਖ ਫਰਕਣ ਜਿੰਨੇ ਸਮੇਂ ਵਿੱਚ ਉਸ ਹਰੀ ਦਾ ਚਿੰਤਨ ਕਰ, ਫਿਰ ਇਹ ਤੇਰਾ ਸਰੀਰ ਵੀ ਸਫਲਾ ਹੋ ਜਾਏਗਾ, ਤੇਰੇ ਸਭ ਅੰਗ ਸਫਲੇ ਹੋ ਜਾਣਗੇ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਪਰ ਜਾਣ ਕੇ, ਸਤ ਸੰਗਤ ਆਪਣੇ ਦਰਦਾਂ 'ਤੇ ਹਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਸਨੰਤਰ ਰਹਿ ਆਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।